ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪੰਜਵਾਂ। ਮਤਾ ਕਰੋ ਸੋ ਪਕਨ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ। ਵੇਸ ਕਰੇ ਬਹੁ ਰੂਪ ਦਿਖਾਵੈ, ਗ੍ਰਹਿ ਬਸਨ ਨਾ ਦੇਈ, ਵੱਖ ਵੱਖ ਪਰਮਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਸਰਬ ਕਲਾ ਸਮਰੱਥ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਅਸਥਾਨ ਸੋ ਘਰ ਵਿੱਚ ਚੱਲ ਰਹੀ ਹਜ਼ੂਰ ਦੀ ਬਾਣੀ ਦੀ ਲੜੀਵਾਰ ਕਥਾ ਵਿੱਚ ਅੱਜ ਦੇ ਪਾਵਨ ਪਵਿੱਤਰ ਬਚਨ ਜੋ ਕਿ ਆਸਾ ਰਾਗ ਵਿੱਚ ਹਨ, ਔਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਤਿਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਹਨ। ਇਸ ਸ਼ਬਦ ਤੋਂ ਆਪਾਂ ਵਿਚਾਰ ਆਰੰਭ ਕਰਦੇ ਹਾਂ ਜੀ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ,
ਮਤਾ ਕਰੋ ਸੋ ਪਕਨ ਨਾ ਦੇਈ।
ਗੁਰੂ ਗਰੀਬ ਨਿਵਾਜ ਜੀ ਇਹ ਕਿਹਦੇ ਬਾਰੇ ਕਹਿ ਰਹੇ ਨੇ ਕਿ ਜਿਹੜੀ ਮੈਂ ਅੰਦਰੋਂ ਸਲਾਹ ਕਰਨਾ ਉਹਨੂੰ ਸਿਰੇ ਨਹੀਂ ਚੜਨ ਦਿੰਦੀ। ਕੌਣ ਹੈ? ਇਹ ਅਰਥ ਹੈ ਮਾਇਆ। ਜੋ ਕਈ ਪ੍ਰਕਾਰ ਦੇ ਧਾਰਮਿਕ ਕਰਮ ਮਨੁੱਖ ਕਰਦਾ ਤੇ ਜਦੋਂ ਤੁਰਦਾ ਉਦੋਂ ਉਹਦੇ ਵਿੱਚ ਪੂਰਾ ਉਤਸ਼ਾਹ ਹੁੰਦਾ, ਜਿਉਂ ਜਿਉਂ ਸਮਾਂ ਲੰਘਦਾ ਕਈ ਇਸ ਤਰ੍ਹਾਂ ਦੀਆਂ ਗੱਲਾਂ ਵਰਤ ਜਾਂਦੀਆਂ ਨੇ। ਕੋਈ ਵੀ ਕਾਰਜ ਹੈ, ਮੰਨ ਲਓ ਅੰਮ੍ਰਿਤ ਵੇਲੇ ਉੱਠਣਾ, ਐਸਾ ਸਮਾਂ ਬਣੇਗਾ, ਸਵੇਰੇ ਉੱਠਣਾ ਸੀ, ਰਾਤ ਨੂੰ ਗੱਲਾਂ ਐਸੀਆਂ ਸ਼ੁਰੂ ਹੋਈਆਂ ਕਿ ਨੀਂਦ ਹੀ ਨਹੀਂ ਪਈ, ਜਦੋਂ ਸੌਣਾ ਸੀ ਉਦੋਂ ਸੁੱਤੇ ਨਹੀਂ, ਇਸ ਕਰਕੇ ਜਦੋਂ ਜਾਗਣ ਦਾ ਟਾਈਮ ਹੋ ਗਿਆ ਉਦੋਂ ਨੀਂਦ ਨੇ ਢਾ ਲਿਆ। ਉਹ ਮਤਾ ਸਲਾਹ ਕੀਤੀ ਸੀ, ਸਿਰੇ ਨਹੀਂ ਚੜੀ। ਸੋਚਿਆ ਸੀ ਅੱਜ ਬਾਣੀ ਪੜ੍ਹਨੀ, ਸਹਿਜ ਪਾਠ ਕਰਨਾ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨੇ ਨੇ, ਪਰ ਇਸ ਤਰ੍ਹਾਂ ਦਾ ਕੋਈ ਆਣ ਕੇ ਬੰਦਾ ਮਿਲ ਪਿਆ ਜਿਹਨੇ ਸਾਰਾ ਟਾਈਮ ਖਰਾਬ ਕਰ ਦਿੱਤਾ। ਇਹ ਸਾਰੀਆਂ ਚੀਜ਼ਾਂ ਨੂੰ ਮਾਇਆ ਹੀ ਕਿਹਾ ਗਿਆ। ਭਾਵੇਂ ਮਾਇਆ ਕਹਿ ਲਓ, ਭਾਵੇਂ ਕਲਜੁਗ ਕਹਿ ਲਓ, ਭਾਵੇਂ ਬੰਦੇ ਦੀ ਡਿੱਗਦੀ ਬਿਰਤੀ ਕਹਿ ਲਓ, ਮਹਾਰਾਜ ਕਹਿੰਦੇ ਨੇ ਕਿ ਜਿਹੜਾ ਵੀ ਸਲਾਹ ਕਰੀ ਦੀ ਰੱਬ ਦੇ ਰਾਹ ਤੇ ਤੁਰਨ ਦੇ, ਉਹ ਸਲਾਹ ਨੂੰ ਪੱਕਣ ਨਹੀਂ ਦਿੰਦੀ, ਇਹ ਮਾਇਆ ਰਸਤੇ ਵਿੱਚ ਰੋਕਦੀ ਹੈ।
ਸੀਲ ਸੰਜਮ ਕੈ ਨਿਕਟ ਖਲੋਈ।
ਜਿਨ੍ਹਾਂ ਨੇ ਸੰਜਮ ਵੀ ਰੱਖੇ ਨੇ, ਮਰਿਆਦਾ ਵਿੱਚ ਵੀ ਰਹਿੰਦੇ ਨੇ ਤੇ ਸੀਲ ਚੰਗੇ ਕੰਮ ਸੁਭਾਅ ਵਾਲੇ ਵੀ ਨੇ, ਉਨ੍ਹਾਂ ਦੇ ਵੀ ਇਹ ਮਾਇਆ ਬਿਲਕੁਲ ਨੇੜੇ ਹੀ ਆਪਣੇ ਪੈਰ ਰੱਖ ਲੈਂਦੀ ਹੈ।
ਵੇਸ ਕਰੇ ਬਹੁ ਰੂਪ ਦਿਖਾਵੈ।
ਕਈ ਵੇਸ ਕਰਦੀ ਏ ਤੇ ਬਹੁ ਰੂਪ ਦਿਖਾਵੈ, ਬੜੇ ਰੂਪ ਦਿਖਾਉਂਦੀ। ਮਾਇਆ ਦੀ ਨਿਸ਼ਾਨੀ ਏ, ਉਹ ਚੀਜ਼ ਉਵੇਂ ਦੀ ਹੋਵੇਗੀ ਨਹੀਂ ਜਿਵੇਂ ਦੀ ਨਜ਼ਰ ਆਏਗੀ, ਉਹ ਪ੍ਰਭਾਵ ਪੈਂਦਾ। ਕਈ ਵੇਸ ਧਾਰਨ ਕਰਦੀ ਏ, ਇੱਕ ਨੂੰ ਛੱਡੋ ਦੂਜਾ ਵੇਸ ਅੱਗੇ ਖੜਾ, ਦੂਜੇ ਨੂੰ ਛੱਡੋ ਤੀਸਰਾ ਖੜਾ ਹੈ। ਇਸ ਤਰ੍ਹਾਂ ਕਈਆਂ ਰੂਪਾਂ ਦੇ ਵਿੱਚ ਪਰਮਾਉਂਦੀ ਹੈ ਜੀ।
ਗ੍ਰਹਿ ਬਸਨ ਨਾ ਦੇਈ, ਵੱਖ ਵੱਖ ਪਰਮਾਵੈ।
ਕਹਿੰਦੇ ਨੇ ਸਾਧਕ ਨੂੰ ਆਪਣੇ ਗ੍ਰਹਿ ਮਤਲਬ ਹਿਰਦੇ ਵਿੱਚ ਨਹੀਂ ਟਿਕਣ ਦਿੰਦੀ, ਵੱਖ ਵੱਖ ਪਰਮਾਈ ਜਾਂਦੀ, ਵਾਰ ਵਾਰ ਹੋਰ ਹੋਰ ਖਿਆਲ ਆਉਂਦੇ ਨੇ ਤੇ ਉਸ ਦਾ ਮਨ ਕਹਿੰਦੇ ਖੰਡਾ ਦਿੰਦੀ ਏ, ਪਰਮਾ ਦਿੰਦੀ ਹੈ।
ਘਰ ਕੀ ਨਾਇਕ ਘਰ ਵਾਸ ਨਾ ਦੇਵੈ।
ਇਹ ਘਰ ਕੀ ਨਾਇਕ ਏ, ਪਰਮੇਸ਼ਰ ਦੀ ਘਰ ਵਾਲੀ ਹੈ। ਇਹ ਘਰ ਹਿਰਦੇ ਵਿੱਚ ਜਗਿਆਸੂ ਨੂੰ ਟਿਕਣ ਨਹੀਂ ਦਿੰਦੀ।
ਯਤਨ ਕਰੋ ਉਲਝਾਏ ਪ੍ਰੇਵੈ।
ਕਈ ਯਤਨ ਕੀਤੇ ਜਾਣ ਭਾਵੇਂ ਫਿਰ ਵੀ ਉਲਝਾ ਲੈਂਦੀ ਏ ਪ੍ਰੇਵੈ, ਰਾਹ ਵਿੱਚ ਹੀ ਰੁਕਾਵਟ ਪਾ ਦਿੰਦੀ, ਪਰਾਂ ਕਰ ਦਿੰਦੀ ਪਰਮੇਸ਼ਰ ਤੋਂ ਰਹਾਓ। ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ।
ਧੁਰ ਕੀ ਭੇਜੀ ਆਈ ਅਮਰ,
ਇਹ ਫਿਰ ਸਵਾਲ ਉੱਠਦਾ ਵੀ ਕਿੱਥੋਂ ਪੈਦਾ ਹੋਈ ਹੈ। ਧੁਰੋਂ ਹੀ ਆਈ ਹੈ, ਧੁਰੋਂ ਪਰਮੇਸ਼ਰ ਨੇ ਬਣਾਈ ਹੈ, ਉਹਦੇ ਹੁਕਮ ਦੁਆਰਾ ਹੀ ਇਹ ਕੰਮ ਕਰਦੀ ਹੈ ਜੀ।
ਨੌ ਖੰਡ ਜੀਤੇ ਸਭ ਥਾਨ ਥਨੰਤਰ,
ਇਹਨੇ ਸਾਰੀ ਧਰਤੀ ਜਿੱਤ ਲਈ ਇਸ ਮਾਇਆ ਨੇ, ਸਾਰੇ ਥਾਵਾਂ ਤੇ ਆਪਣਾ ਪ੍ਰਭਾਵ ਪਾਇਆ ਹੈ।
ਤਟ ਤੀਰਥ ਨਾ ਛੋਡੇ ਜੋਗ ਸੰਨਿਆਸ,
ਮਹਾਰਾਜ ਕਹਿਣ ਲੱਗੇ ਇਹ ਮਾਇਆ ਇੰਨੀ ਪ੍ਰਬਲ ਹੈ, ਕਈਆਂ ਨੇ ਤੀਰਥਾਂ ਤੇ ਜਾ ਕੇ ਆਪਣੇ ਘਰ ਬਣਾਏ, ਉਥੇ ਵੀ ਮਾਇਆ ਵਰਤ ਗਈ, ਕਈਆਂ ਨੇ ਯੋਗ ਧਾਰਨ ਕੀਤਾ ਤੇ ਸੰਨਿਆਸੀ ਬਣੇ, ਮਾਇਆ ਨੇ ਉਨ੍ਹਾਂ ਤੇ ਵੀ ਆਪਣਾ ਪ੍ਰਭਾਵ ਪਾਇਆ ਹੈ।
ਪੜ ਥਾਕੇ ਸਿਮਰਤ ਵੇਦ ਅਭਿਆਸ,
ਕਈਆਂ ਨੇ ਸਿਮਰਤੀਆਂ ਬਹੁਤ ਪੜੀਆਂ, ਕਈਆਂ ਨੇ ਵੇਦਾਂ ਦਾ ਅਭਿਆਸ ਕੀਤਾ, ਬੜਾ ਕੁਝ ਪੜਿਆ, ਵਿਚਾਰੇ ਪੜ ਪੜ ਕੇ ਥੱਕ ਗਏ, ਪਰ ਮਾਇਆ ਦੇ ਸਕੰਜੇ ਤੋਂ ਬਚੇ ਨਹੀਂ ਹਨ।
ਜਹਿ ਬੈਸੋ ਤਹ ਨਾਲੇ ਬੈਸੈ,
ਇਹ ਜਿਹੜੀ ਮਾਇਆ ਹੈ ਮਹਾਰਾਜ ਕਹਿੰਦੇ ਜਿੱਥੇ ਵੀ ਬੈਠਦਾ ਹੈ ਇਹ ਕੁਝ ਵੀ ਕਰਨ ਵਾਲਾ ਉਹਦੇ ਨਾਲ ਹੀ ਬੈਠਦੀ, ਭਾਵ ਕੋਈ ਥਾਂ ਨਹੀਂ ਛੱਡਦੀ।
ਸਗਲ ਭਵਨ ਮੈਂ ਸਵਲ ਪ੍ਰਵੇਸ਼ੈ,
ਸਗਲ ਭਵਨ ਸਾਰੀਆਂ ਅਵਸਥਾਵਾਂ ਦੇ ਵਿਚ ਸਬਲ ਬਲ ਸਹਿਤ ਪ੍ਰਵੇਸ਼ ਹੈ, ਪ੍ਰਵੇਸ਼ ਕਰ ਜਾਂਦੀ ਏ, ਕੋਈ ਥਾਂ ਨਹੀਂ ਛੱਡਦੀ ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ।
ਹੋਸ਼ੀ ਸ਼ਰਨ ਪਿਆ ਰਹਿਣ ਨਾ ਪਾਈ,
ਜੇ ਕੋਈ ਬੰਦਾ ਹੋਸ਼ੀ ਸ਼ਰਨ ਦਾ ਮਤਲਬ ਮਾੜੀ ਮੋਟੀ ਸ਼ਰਨ ਪੈ ਜਾਏ ਕਿਸੇ ਦੇਵੀ ਦੇਵਤੇ ਆਦਿਕ ਦੀ, ਮਾੜੇ ਮੋਟੇ ਕਿਸੇ ਦੀ, ਉੱਥੇ ਮਾਇਆ ਛੱਡਦੀ ਨਹੀਂ, ਕਿਉਂਕਿ ਉਹਨੂੰ ਆਪ ਵਰਤੀ ਹੁੰਦੀ, ਉਹ ਕਿਵੇਂ ਛਡਾਏਗਾ ਗੁਰੂ ਤੋਂ ਬਿਨਾਂ। ਇਸ ਤਰ੍ਹਾਂ ਮਾਇਆ ਕਿਸੇ ਮਾੜੇ ਮੋਟੇ ਦੀ ਸ਼ਰਨ ਪਿਆ ਇਹ ਪਿੱਛਾ ਨਹੀਂ ਛੱਡਦੀ ਹੈ।
ਕਹੋ ਮੀਤਾ ਹਉ ਕੈ ਪਹਿਜਾਈ,
ਇਸ ਕਰਕੇ ਹੇ ਮਿੱਤਰ ਮੈਨੂੰ ਦੱਸ ਇਹ ਕਿਹੜੇ ਕਿਹਦੇ ਕੋਲ ਮੈਂ ਜਾਵਾਂ ਕਿ ਮਾਇਆ ਦਾ ਪ੍ਰਭਾਵ ਜ਼ਿੰਦਗੀ ਦੇ ਵਿੱਚੋਂ ਉੱਠ ਸਕੇ ਔਰ ਜੀਵਨ ਮੁਕਤ ਹੋ ਸਕੇ।
ਸੁਣ ਉਪਦੇਸ਼ ਸਤਿਗੁਰ ਪੈ ਆਇਆ,
ਇਹ ਉਪਦੇਸ਼ ਸੁਣਿਆ ਕਿਸੇ ਗੁਰਸਿੱਖ ਗੁਰਮੁਖਾਂ ਤੋਂ, ਉਨ੍ਹਾਂ ਨੇ ਕਿਹਾ ਵੀ ਪੂਰੇ ਗੁਰੂ ਕੋਲ ਜਾਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿਚ ਪਵੋ, ਦਸ ਪਾਤਸ਼ਾਹਾਂ ਦੀ ਸ਼ਰਨ ਵਿਚ ਪਵੋ, ਗੁਰਮੁਖਾਂ ਦੀ ਸੰਗਤ ਕਰੋ। ਇਸ ਕਰਕੇ ਪੂਰੇ ਸਤਿਗੁਰਾਂ ਦੇ ਕੋਲ ਜਦੋਂ ਆਇਆ ਹਾਂ ਜੀ।
ਗੁਰ ਹਰ ਹਰ ਨਾਮ ਮੋਹੇ ਮੰਤਰ ਦ੍ਰਿੜਾਇਆ,
ਪੂਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਮੈਨੂੰ ਪੰਜ ਪਿਆਰਿਆਂ ਤੋਂ ਨਾਮ ਮੰਤਰ ਦ੍ਰਿੜ ਕਰਾ ਦਿੱਤਾ ਹੈ ਕਿ ਨਾਮ ਜਪਣਾ ਕਰੋ।
ਨਿਜ ਘਰ ਵਸਿਆ ਗੁਣ ਗਾਏ ਅਨੰਤਾ,
ਇਸ ਤਰ੍ਹਾਂ ਗੁਰੂ ਦੇ ਹੁਕਮ ਤੇ ਤੁਰ ਕੇ ਨਿਜ ਘਰ ਹਿਰਦੇ ਵਿਚ ਟਿਕ ਗਿਆ ਹੈ ਔਰ ਉਹਦੇ ਅਨੰਤ ਗੁਣ ਬੇਅੰਤ ਤਰੀਕਿਆਂ ਨਾਲ ਗਾਉਣਾ ਕੀਤੇ ਹਨ।
ਪ੍ਰਭ ਮਿਲਿਓ ਨਾਨਕ ਭਏ ਅਚਿੰਤਾ,
ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਪ੍ਰਭੂ ਮਿਲੇ ਤੇ ਮਾਇਆ ਦਾ ਅਸਰ ਘਟ ਗਿਆ, ਖਤਮ ਹੋ ਗਿਆ ਤੇ ਜੀਵਨ ਅਚਿੰਤ ਬੇਚਿੰਤ ਹੋਇਆ ਹੈ ਜੀ।
ਘਰ ਮੇਰਾ ਇਹ ਨਾਇਕ ਹਮਾਰੀ,
ਹੁਣ ਇਹ ਘਰ ਮੇਰਾ ਭਾਵ ਸਰੀਰ ਮੇਰੇ ਕਬਜ਼ੇ ਵਿਚ ਆ ਗਿਆ, ਉਹਦਾ ਅਸਰ ਹਟ ਗਿਆ ਤੇ ਮਾਇਆ ਮੇਰੀ ਨਾਇਕ ਭਾਵ ਦਾਸੀ ਬਣ ਗਈ ਹੈ।
ਇਹ ਅਮਰ ਹਮ ਗੁਰ ਕੀਏ ਦਰਬਾਰੀ,
ਇਹ ਹੁਕਮ ਮੰਨਣ ਵਾਲੀ ਏ ਤੇ ਗੁਰੂ ਨੇ ਸਾਨੂੰ ਦਰਬਾਰ ਦਰਬਾਰੀ ਭਾਵ ਸਾਨੂੰ ਬਾਦਸ਼ਾਹ ਬਣਾ ਦਿੱਤਾ ਤੇ ਇਹ ਹੁਕਮ ਮੰਨਣ ਵਾਲੀ ਕਰ ਦਿੱਤੀ ਹੈ ਪੂਰੇ ਸਤਿਗੁਰਾਂ ਨੇ।
ਰਹਾਓ ਦੂਜਾ,
ਦੂਜੇ ਰਹਾਓ ਵਿਚ ਜਵਾਬ ਦਿੰਦੇ ਹਨ ਮਹਾਰਾਜ।
ਆਸਾ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਆਸਾ ਰਾਗ ਵਿਚ ਕਿਰਪਾ ਕਰਨ ਲੱਗੇ ਹਨ।
ਪ੍ਰਥਮੇ ਮਤਾ ਜੇ ਪੱਤਰੀ ਚਲਾਵੋ,
ਮਹਾਰਾਜ ਗੁਰੂ ਗਰੀਬ ਨਿਵਾਸ ਜੀ ਪਰਮੇਸ਼ਰ ਦੇ ਉੱਤੇ ਭਰੋਸਾ ਕਰਨ ਬਾਰੇ ਸ਼ਬਦ ਉਚਾਰਨ ਕਰ ਰਹੇ ਨੇ ਕਿ ਇੱਕ ਰੱਬ ਦੇ ਪਿਆਰੇ ਦਾ ਪ੍ਰਭੂ ਦੇ ਉੱਤੇ ਕਿੰਨਾ ਭਰੋਸਾ ਹੋਣਾ ਚਾਹੀਦਾ ਤਾਂ ਉਹ ਅਰਦਾਸ ਪੂਰੀ ਹੁੰਦੀ, ਤਾਂ ਅਰਦਾਸ ਉਹਦੇ ਦਰ ਤੇ ਪਹੁੰਚਦੀ ਹੈ। ਪ੍ਰਥਮੈ ਮਤਾ, ਪਹਿਲੀ ਸਲਾਹ ਇਹ ਮਨ ਕਰਦਾ ਕਿ ਪੱਤਰੀ ਚਲਾਵੋ। ਅਸਲ ਵਿਚ ਇਹ ਜਿਹੜਾ ਸ਼ਬਦ ਹੈ ਇਹ ਸੁਲਹੀ ਖਾਨ ਦੇ ਸਬੰਧ ਦੇ ਵਿਚ ਉਚਾਰਿਆ ਗਿਆ ਜਿਹੜਾ ਮਹਾਰਾਜ ਤੇ ਚੜ ਕੇ ਆ ਰਿਹਾ ਸੀ। ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਜੇ ਕਹੋ ਤੇ ਆਪਾਂ ਚਿੱਠੀ ਲਿਖ ਕੇ ਉਹਨੂੰ ਭੇਜੀਏ ਕਿ ਉਹਨੂੰ ਆਪਣਾ ਸੁਝਾਅ ਦਈਏ ਵੀ ਸਾਡਾ ਤੇਰੇ ਨਾਲ ਕੋਈ ਲੈਣ ਦੇਣ ਨਹੀਂ, ਕਈਆਂ ਨੇ ਇਹ ਸਲਾਹ ਦਿੱਤੀ ਪ੍ਰਥਮੇ ਮਤਾ ਪਹਿਲੀ ਸਲਾਹ ਇਹ ਹੋਈ ਜੇ ਪੱਤਰੀ ਮੈਨੇ ਚਿੱਠੀ ਲਿਖ ਕੇ ਭੇਜੀ ਏ ਜੀ
ਦੂਤੀਏ ਮਤਾ ਦੋਏ ਮਾਨੁਖ ਪਹੁੰਚਾਵੋ
ਫਿਰ ਦੂਜੀ ਸਲਾਹ ਇਹ ਹੋਈ ਵੀ ਦੋ ਬੰਦੇ ਚਾਰ ਇਕੱਠੇ ਹੋ ਕੇ ਪਹੁੰਚਾਵੋ ਕੋਲ ਜਾਣ ਉਹਦੇ ਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਨ
ਤ੍ਰਿਤੀਏ ਮਤਾ ਕਿਸ ਕਰੋ ਉਪਾਇਆ
ਤੀਜੀ ਇਹ ਸਲਾਹ ਹੋਈ ਵੀ ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ ਇਹਦੇ ਤੋਂ ਬਚਣ ਵਾਸਤੇ ਜਿਹੜਾ ਚੜ ਕੇ ਆ ਰਿਹਾ ਪ੍ਰੇਰਿਆ ਹੋਇਆ ਇਹ ਪ੍ਰਿਥੀ ਚੰਦ ਦਾ ਇਹਦੇ ਤੋਂ ਬਚਾਅ ਕਰਨ ਲਈ ਕੋਈ ਨਾ ਕੋਈ ਉਪਾਅ ਕਰਨਾ ਚਾਹੀਦਾ
ਮੈਂ ਸਭ ਕਿਸ ਛੋੜ ਪ੍ਰਭ ਤੋਂ ਹੀ ਧਿਆਇਆ
ਪਰ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਤਿੰਨੇ ਗੱਲਾਂ ਛੱਡ ਕੇ ਵਾਹਿਗੁਰੂ ਅੱਗੇ ਅਰਦਾਸ ਕਰ ਦਿੱਤੀ ਏ ਇਹ ਇੱਕ ਅਵਸਥਾ ਹੈ ਭਰੋਸਾ ਪਰਪੱਕ ਕਰਨ ਵਾਸਤੇ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਜਦੋਂ ਅਥਾਹ ਭਰੋਸਾ ਹੋਵੇ ਤੇ ਵਾਹਿਗੁਰੂ ਅਕਾਲ ਪੁਰਖ ਰਾਖੀ ਕਰਦੇ ਨੇ ਉਸ ਆਪਣੇ ਗੁਰਮੁਖ ਪਿਆਰੇ ਦੀ ਪਰ ਜਿਹੜਾ ਪੂਰੀ ਤਰ੍ਹਾਂ ਭਰੋਸਾ ਜਿਹਨੂੰ ਅੰਦਰ ਡੋਲਦਾ ਰਹਿੰਦਾ ਉਹਦੇ ਬਾਰੇ ਨਹੀਂ ਸ਼ਬਦ ਕੰਮ ਕਰਦਾ ਤਾਂ ਕਹਿੰਦੇ ਸਭ ਕੁਝ ਛੱਡ ਕੇ ਇੱਕੋ ਵਾਹਿਗੁਰੂ ਦਾ ਧਿਆਨ ਕੀਤਾ ਹੈ
ਮਹਾ ਆਨੰਦ ਅਚਿੰਤ ਸਹਿਜਾਇਆ
ਇਸ ਤਰ੍ਹਾਂ ਇੱਕ ਵਾਹਿਗੁਰੂ ਦਾ ਆਸਰਾ ਲੈਣ ਕਰਕੇ ਵੱਡਾ ਆਨੰਦ ਪ੍ਰਾਪਤ ਹੁੰਦਾ ਅੰਦਰ ਔਰ ਮਨ ਅਚਿੰਤਾ ਤੋਂ ਰਹਿਤ ਹੋ ਜਾਂਦਾ ਤੇ ਸਹਿਜ ਅਵਸਥਾ ਵਿਚ ਟਿਕ ਜਾਂਦਾ ਹੈ
ਦੁਸ਼ਮਣ ਦੂਤ ਮੂਹੇ ਸੁਖ ਪਾਇਆ
ਜਿਹੜਾ ਦੁਸ਼ਮਣ ਦੂਤ ਚੜ ਕੇ ਆ ਰਿਹਾ ਸੀ ਜਾਂ ਕੋਈ ਵੀ ਆਉਂਦਾ ਕਿਸੇ ਸਿੱਖ ਦੇ ਉੱਤੇ ਉਹ ਮੂਵੇ ਖਤਮ ਹੋ ਗਏ ਤੇ ਸੁਖ ਦੀ ਪ੍ਰਾਪਤੀ ਹੋਈ ਹੈ ਰਹਾਉ ਵਿਚ ਵਿਸ਼ਰਾਮ ਦਿੰਦੇ ਹਨ
ਸਤਿਗੁਰ ਮੋਹ ਕੋ ਦੀਆ ਉਪਦੇਸ਼
ਪੂਰੇ ਸਤਿਗੁਰੂ ਨੇ ਮੈਨੂੰ ਇਹ ਉਪਦੇਸ਼ ਦਿੱਤਾ ਹੈ ਜਾਚ ਦੱਸੀ ਇਸ ਤਰ੍ਹਾਂ ਭਰੋਸਾ ਕਰੀਦਾ ਵਾਹਿਗੁਰੂ ਦੇ ਉੱਤੇ ਕਿ ਸਭ ਕੁਝ ਉਹਦੇ ਉੱਤੇ ਛੱਡ ਦੇਈਦਾ ਹੈ
ਜੀਉ ਪਿੰਡ ਸਭ ਹਰ ਕਾ ਦੇਸ਼
ਗੁਰੂ ਨੇ ਇਹ ਸਿੱਖਿਆ ਦਿੱਤੀ ਏ ਜਿੰਦ ਵੀ ਪਰਮਾਤਮਾ ਦੀ ਏ ਸਰੀਰ ਵੀ ਉਹਦਾ ਹੈ ਤੇ ਸਾਰਾ ਦੇਸ਼ ਤੇ ਲੋਕ ਵੀ ਉਹਦੇ ਨੇ ਜਿਹਦੇ ਵਿਚ ਮਰਜ਼ੀ ਵਸੇ ਤੇ ਉਹ ਕਾਰਜ ਕਰ ਦਿੰਦਾ ਹੈ ਇਸ ਤਰ੍ਹਾਂ ਉਹ ਸਭ ਥਾਂ ਤੇ ਨਿਵਾਸ ਰੱਖਦਾ ਹੈ
ਜੋ ਕਿਸ ਕਰੀ ਸੋ ਤੇਰਾ ਤਾਣ
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦਾ ਪਿਆਰਾ ਇਸ ਤਰ੍ਹਾਂ ਕਹਿੰਦਾ ਮੈਂ ਜੋ ਵੀ ਕਰਨਾ ਤੇਰੇ ਆਸਰੇ ਤੇ ਤੇਰੀ ਸ਼ਕਤੀ ਨਾਲ ਕਰਦਾ ਹਾਂ
ਤੂੰ ਮੇਰੀ ਓਟ ਤੂੰ ਹੈ ਦੀਵਾਨ
ਤੂੰ ਹੀ ਮੇਰੀ ਓਟ ਹੈ ਵਾਹਿਗੁਰੂ ਤੇ ਤੂੰ ਹੀ ਮੇਰਾ ਆਸਰਾ ਹੈ
ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਰ
ਤੁਹਾਨੂੰ ਛੱਡ ਕੇ ਹੇ ਵਾਹਿਗੁਰੂ ਕਿੱਥੇ ਜਾਈਏ ਤੁਹਾਡੇ ਤੋਂ ਬਿਨਾ ਸਾਡਾ ਕੋਈ ਆਸਰਾ ਹੀ ਨਹੀਂ ਹੈ
ਨਾ ਬੀਆ ਤੇਰੀ ਸੰਸਰ
ਹੋਰ ਕੋਈ ਤੇਰੇ ਬਰਾਬਰ ਦਾ ਹੈ ਹੀ ਨਹੀਂ
ਤੇਰੇ ਸੇਵਕ ਕੋ ਕਿਸ ਕੀ ਕਾਣ
ਜਿਹੜੇ ਤੇਰੇ ਸੇਵਕ ਬਣ ਗਏ ਨੇ ਤੇਰੇ ਪਿਆਰੇ ਬਣ ਗਏ ਉਹ ਕਿਸੇ ਦੀ ਕਾਣ ਕਿਉਂ ਕੱਢਣ ਉਹ ਕਿਸੇ ਦੀ ਪਰਵਾਹ ਕਿਉਂ ਕਰਨ
ਸਾਕਤ ਭੂਲਾ ਫਿਰੈ ਬਿਵਾਨ
ਇਹ ਜਿਹੜੇ ਸਾਕਤ ਲੋਕ ਨੇ ਤੇ ਭੁੱਲ ਕੇ ਉਜਾੜੇ ਰਾਹ ਤੇ ਪਏ ਨੇ ਪਰਮੇਸ਼ਰ ਨੂੰ ਜਿਹੜੇ ਭੁੱਲ ਚੁੱਕੇ ਹਨ ਉਹਦਾ ਆਸਰਾ ਨਹੀਂ ਤੱਕਦੇ
ਤੇਰੀ ਵਡਿਆਈ ਕਹੀ ਨਾ ਜਾਏ
ਇਹ ਵਾਹਿਗੁਰੂ ਤੇਰੀ ਉਸਤ ਤੇਰੀ ਵਡਿਆਈ ਨੂੰ ਕਿਹਾ ਨਹੀਂ ਜਾ ਸਕਦਾ
ਜਹਿ ਕਹਿ ਰਾਖ ਲਹਿ ਗੱਲ ਲਾਏ
ਜਹਿ ਕਹਿ ਜਿੱਥੇ ਜਿੱਥੇ ਵੀ ਤੇਰੇ ਸੇਵਕ ਨੂੰ ਕੋਈ ਲੋੜ ਪੈਂਦੀ ਤੇ ਆ ਕੇ ਪਹੁੰਚ ਜਾਂਦਾ ਤੂੰ ਆਪਣੇ ਸੇਵਕ ਨੂੰ ਗੱਲ ਨਾਲ ਲਾ ਕੇ ਉਹਨੂੰ ਬਚਾ ਲੈਂਦਾ ਬਖਸ਼ਿਸ਼ ਕਰ ਦਿੰਦਾ ਹੈ
ਨਾਨਕ ਦਾਸ ਤੇਰੀ ਸਰਣਾਈ
ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਅਸੀਂ ਤੁਹਾਡੀ ਸ਼ਰਨ ਵਿਚ ਹੈ ਵਾਹਿਗੁਰੂ ਤੇਰੀ ਸ਼ਰਨ ਵਿਚ ਆਏ ਹਾਂ
ਪ੍ਰਭ ਰਾਖੀ ਪੈਜ ਵਜੀ ਵਧਾਈ
ਜਿਹੜੇ ਜਿਹੜੇ ਉਹਦੀ ਸ਼ਰਨ ਵਿਚ ਆਏ ਨੇ ਉਹਨਾਂ ਦੀ ਪੈਜ ਪਰਮੇਸ਼ਰ ਨੇ ਇੱਜ਼ਤ ਬਣਾਈ ਏ ਤੇ ਉਹਦੇ ਦਰ ਤੋਂ ਵਧਾਈਆਂ ਮਿਲੀਆਂ ਹਨ ਜੀ
ਆਸਾ ਮਹੱਲਾ ਪੰਜਵਾਂ
ਆਸਾ ਰਾਗ ਵਿਚ ਪੰਚਮ ਗੁਰਦੇਵ ਕਿਰਪਾ ਕਰ ਰਹੇ ਹਨ
ਪਰਦੇਸ ਝਾਗ ਸੌਦੇ ਕੋ ਆਇਆ
ਪਰਦੇਸ ਝਾਗ ਝਾਗ ਮੈਨੇ ਝਾਕਣਾ ਵੇਖਣਾ ਸੌਦੇ ਕੋ ਆਇਆ ਇਹਦਾ ਮਤਲਬ ਏ ਮਹਾਰਾਜ ਸਾਰਾ ਕੁਝ ਵੇਖ ਲਿਆ ਭਟਕ ਕੇ ਪਿਛਲੇ ਜਨਮਾਂ ਵਿਚ ਵੀ ਤੇ ਇਸ ਜਨਮ ਦੇ ਵਿਚ ਵੀ ਸਭ ਕੁਝ ਵੇਖ ਲਿਆ ਭੱਜ ਕੇ ਕਿਤਿਓ ਜਦੋਂ ਸੁਖ ਨਾ ਮਿਲਿਆ ਸਭ ਛਾਣ ਮਾਰਿਆ ਸੰਸਾਰ ਕਿਤਿਓ ਟਿਕਾ ਨਹੀਂ ਮਿਲਿਆ ਤੇ ਹੇ ਸਤਿਗੁਰੂ ਜੀ ਤੁਹਾਡੇ ਦਰ ਤੇ ਨਾਮ ਦਾ ਸੌਦਾ ਲੈਣ ਵਾਸਤੇ ਪਹੁੰਚੇ ਹਾਂ
ਵਸਤ ਅਨੂਪ ਸੁਣੀ ਲਭਾਇਆ
ਜਦੋਂ ਗੁਰੂ ਦੇ ਦਰ ਤੇ ਆਏ ਤੇ ਵੇਖਿਆ ਵੀ ਨਾਮ ਦੀ ਵਸਤੂ ਤੇ ਉਪਮਾ ਰਹਿਤ ਬੜੀ ਵੱਡੀ ਸੁਣੀ ਜਦੋਂ ਇਹਦੀ ਉਪਮਾ ਸੁਣੀ ਤੇ ਲਾਭ ਆਇਆ ਇਹਦੇ ਵਿਚ ਤਾਂ ਬੜਾ ਫਾਇਦਾ ਹੈ ਬਹੁਤ ਹੀ ਲਾਭ ਹੁੰਦਾ ਹੈ
ਗੁਣ ਰਾਸ ਆਸ ਬੰਨ ਪੱਲਿਆਨੀ।
ਕਹਿਣ ਲੱਗੇ ਇਸ ਕਰਕੇ ਪੂਰੇ ਗੁਰੂ ਤੋਂ ਇਹ ਜਿਹੜੀ ਰਾਸ ਰਾਸ਼ੀ ਇਹਨਾਂ ਨਾਮ ਦੀ ਗੁਣਾਂ ਦੀ ਚੰਗੇ ਸੁਭਾਅ ਵਾਲੀ ਜਿਹੜੀ ਰਾਸ਼ੀ ਉਹ ਬੰਨ ਕੇ ਪੱਲੇ ਵਿਚ ਲਿਆਂਦੀ ਹੈ।
ਦੇਖ ਰਤਨ ਇਹ ਮਨ ਲਪਟਾਨੀ।
ਗੁਰੂ ਦੇ ਦਿੱਤੀ ਦਾਤ ਨਾਮ ਦਾ ਜਦੋਂ ਪ੍ਰਕਾਸ਼ ਹੋਇਆ ਅੰਦਰ ਗੁਰੂ ਕੇ ਗਿਆਨ ਦਾ, ਤੇ ਉਸ ਆਨੰਦ ਤੇ ਰਸ ਨੂੰ ਵੇਖ ਕੇ ਮਨ ਇਹਦੇ ਵਿਚ ਲਪਟਾਨੀ ਲਪਟ ਗਿਆ ਹੈ।
ਸਾ ਵਪਾਰੀ ਦੁਆਰੇ ਆਏ।
ਹੇ ਮਹਾਰਾਜ, ਹੇ ਸਤਿਗੁਰੂ ਜੀ, ਹੋਰ ਵੀ ਬੜੇ ਵਪਾਰੀ ਤੁਹਾਡੇ ਦੁਆਰੇ ਤੇ ਗੁਰਸਿੱਖ ਆਏ ਹੋਏ ਹਨ।
ਵੱਖਰ ਕਾਢੋ ਸੌਦਾ ਕਰਾਏ।
ਤੇ ਆਪਣੇ ਨਾਮ ਦਾ ਸੌਦਾ ਵੱਖਰ ਜਿਹੜਾ ਨਾ ਕੱਢ ਕੇ ਉਨ੍ਹਾਂ ਦੀ ਝੋਲੀ ਵਿਚ ਪਾ ਦਿਓ ਤੇ ਸੌਦਾ ਕਰਾਏ ਸੌਦਾ ਕਰਾ ਦਿਓ ਉਨ੍ਹਾਂ ਦਾ। ਜਿਵੇਂ ਵਿਚਲਾ ਵਿਚੋਲਾ ਸੌਦਾ ਨਹੀਂ ਕਰਾਉਂਦਾ, ਵਿਚਲਾ ਵਕੀਲ ਹੁੰਦਾ ਜਿਹੜਾ, ਇਸ ਤਰ੍ਹਾਂ ਕਹਿੰਦੇ ਸੌਦਾ ਕਰਾ ਦਿਓ, ਇਹ ਨਾਮ ਦੀ ਦਾਤ ਬਖਸ਼ ਦਿਓ, ਵਿਸ਼ਰਾਮ ਦਿੰਦੇ ਹਨ।
ਸਾਹੇ ਪਠਾਇਆ ਸਾਹੇ ਪਾਸ।
ਸਾਹੇ ਪਠਾਇਆ ਸਾਹੇ ਪਾਸ, ਇਹ ਪਹਿਲੇ ਸ਼ਾਹਦਾਰ ਤੇ ਗੁਰਮੁਖ ਪਿਆਰਾ ਗੁਰੂ ਦਾ ਸਿੱਖ ਸੰਤ ਜਨ ਜਿਨ੍ਹੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਈ, ਉਹਦੀ ਸੰਗਤ ਕੀਤੀ ਸੀ, ਉਹਨੇ ਪਠਾਇਆ, ਪਠਾਇਆ ਮੈਨੇ ਭੇਜਿਆ, ਕਿਹਦੇ ਕੋਲ? ਸਾਹੇ ਪਾਸ, ਪੂਰੇ ਗੁਰੂ ਕੋਲ ਭੇਜ ਦਿੱਤਾ ਹੈ।
ਅਮੋਲ ਰਤਨ ਅਮੋਲਾ ਰਾਸ।
ਗੁਰੂ ਦੇ ਕੋਲ ਜਿਹੜਾ ਰਤਨ ਸੀ, ਨਾਮ ਦਾ ਮੁੱਲ ਰਹਿਤ, ਉਹਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ, ਤੇ ਮੁੱਲ ਰਹਿਤ ਸੀ ਉਹ ਰਾਸ਼ੀ।
ਵਿਸ਼ਟ ਸੁਭਾਈ ਪਾਇਆ ਮੀਤ।
ਉਹ ਗੁਰੂ ਮੀਤ ਪਰਮੇਸ਼ਰ ਦਾ ਜਿਹੜਾ ਵਿਸ਼ਟ ਵਿਚੋਲਾ ਹੈ, ਮਿਲਾਉਣ ਵਾਲਾ, ਸੁਭਾਈ ਸੋਹਣੇ ਸੁਭਾਅ ਵਾਲਾ ਹੈ, ਉਹਦੀ ਪ੍ਰਾਪਤੀ ਹੋਈ ਹੈ।
ਸੌਦਾ ਮਿਲਿਆ ਨਿਹਚਲ ਚੀਤ।
ਕਿਹੜਾ ਸੌਦਾ ਮਿਲਿਆ ਗੁਰੂ ਦਰ ਤੋਂ, ਕਿਹੜੀ ਪ੍ਰਾਪਤੀ ਹੋਈ ਏ? ਨਿਹਚਲ ਚਿੱਤ ਦਾ ਟਿਕਾ ਪ੍ਰਾਪਤ ਹੋ ਗਿਆ, ਬੜਾ ਵੱਡਾ ਸੌਦਾ ਹੈ ਚਿੱਤ ਦਾ ਟਿਕ ਜਾਣਾ। ਚਿੱਤ ਕਦੋਂ ਟਿਕਦਾ? ਜਦੋਂ ਪਵਿੱਤਰ ਹੋ ਜਾਂਦਾ, ਮੈਲ ਨਿਕਲ ਜਾਂਦੀ ਸਾਰੀ, ਵਿਚ ਡਰ ਨਹੀਂ ਰਹਿੰਦਾ, ਕੁਝ ਨਹੀਂ ਰਹਿੰਦਾ, ਨਿਰਭਉ ਨਿਰਵੈਰ ਹੋ ਜਾਂਦਾ, ਇਕ ਓਂਕਾਰ ਵਰਗਾ ਬਣ ਜਾਂਦਾ, ਤਾਂ ਮਨ ਦਾ ਟਿਕਾ ਰੂਪੀ ਸੌਦਾ ਮਿਲਿਆ ਹੈ ਜੀ।
ਭਉ ਨਹੀਂ ਤਸ ਕਰ ਪਾਉਣ ਨਾ ਪਾਣੀ।
ਇਹ ਜਿਹੜਾ ਸੌਦਾ ਨਾਮ ਦਾ ਗੁਰੂ ਦਰ ਤੋਂ ਮਿਲਿਆ ਹੈ, ਨਾ ਤੇ ਇਹਨੂੰ ਚੋਰਾਂ ਦਾ ਡਰ ਹੈ, ਨਾ ਹਵਾ ਹਨੇਰੀ ਦਾ ਡਰ ਹੈ, ਤੇ ਨਾ ਪਾਣੀ ਦਾ ਡਰ ਹੈ।
ਸਹਿਜ ਬਿਹਾਜੀ ਸਹਿਜ ਲੈ ਜਾਨੀ।
ਸਹਿਜ ਟਿਕਾ ਦੇ ਵਿਚ ਹੀ ਨਾਮ ਦੀ ਪੂੰਜੀ ਬਿਹਾਜੀ ਖੱਟੀ ਹੈ, ਤੇ ਸਹਿਜ ਅਵਸਥਾ ਦੁਆਰਾ ਹੀ ਲੈ ਜਾਨੀ, ਨਾਲ ਲੈ ਕੇ ਆਂਦੀ ਹੈ।
ਹੱਥ ਕੈ ਖੱਟਿਆ ਦੁੱਖ ਨਹੀਂ ਪਾਇਆ।
ਉੱਚੇ ਆਚਰਨ ਦੇ ਦੁਆਰਾ, ਉੱਚੇ ਜੀਵਨ ਦੇ ਦੁਆਰਾ ਜਿਹੜਾ ਸੱਤ ਕੈ ਖੱਟਿਆ, ਜਿਹੜਾ ਲਾਭ ਖੱਟਿਆ ਨਾਮ ਦਾ, ਇਸ ਕਰਕੇ ਦੁੱਖ ਨਹੀਂ ਮਿਲਿਆ, ਹੁਣ ਸੁਖ ਹੀ ਸੁਖ ਪ੍ਰਾਪਤ ਹੋਇਆ ਹੈ।
ਸਹੀ ਸਲਾਮਤ ਘਰ ਲੈ ਆਇਆ।
ਗੁਰਮੁਖ ਆਪਣੇ ਗੁਰੂ ਤੋਂ ਪੂੰਜੀ ਲੈ ਕੇ, ਸਹੀ ਸਲਾਮਤ ਆਪਣੇ ਘਰ ਵਿਚ ਲੈ ਕੇ ਨਾਮ ਦਾ ਧਨ ਪਹੁੰਚਿਆ।
ਮਿਲਿਆ ਲਾਹਾ ਭਏ ਆਨੰਦ।
ਮਿਲਿਆ ਹੈ ਲਾਹਾ ਤੇ ਬੜੇ ਆਨੰਦ ਅੰਦਰ ਪੈਦਾ ਹੋਏ ਹਨ।
ਧਨ ਸਾਹ ਪੂਰੇ ਬਖਸ਼ਿੰਦ।
ਧਨ ਹਨ ਉਹ ਸ਼ਾਹ ਜਿਹੜੇ ਪੂਰੇ ਬਖਸ਼ਿੰਦ, ਗੁਰੂ ਦੇ ਦਰ ਤੇ ਬੈਠੇ ਹੋਏ ਗੁਰਮੁਖ ਹਨ, ਤੇ ਪੂਰਾ ਗੁਰੂ ਬਖਸ਼ ਦੇਣ ਵਾਲਾ ਵੀ ਧਨ ਹੈ ਜੀ।
ਇਹ ਸੌਦਾ ਗੁਰਮੁਖ ਕਿਨੇ ਵਿਰਲੇ ਪਾਇਆ।
ਇਹ ਕੋਈ ਵਿਰਲਾ ਹੀ ਗੁਰਮੁਖ ਸੌਦਾ ਪ੍ਰਾਪਤ ਕਰਦਾ, ਭਾਵ ਉਹਦੇ ਵਾਸਤੇ ਉਸ ਤਰ੍ਹਾਂ ਦੀ ਮਤ ਬੁੱਧੀ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ।
ਸਹਿਲੀ ਖੇਪ ਨਾਨਕ ਲੈ ਆਇਆ।
ਇਹ ਸਹਿਜੇ ਹੀ ਜਿਹੜੀ ਖੇਪ ਸੀ ਨਾ, ਜਿਹੜਾ ਭੰਡਾਰ ਸੀ ਨਾਮ ਦਾ, ਉਹ ਗੁਰੂ ਕਾ ਸਿੱਖ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਲੈ ਕੇ ਆਇਆ ਹੈ ਆਪਣੇ ਹਿਰਦੇ ਅੰਦਰ।
ਆਸਾ ਮਹੱਲਾ ਪੰਜਵਾਂ।
ਪੰਜਵੇਂ ਗੁਰਦੇਵ ਆਸਾ ਰਾਗ ਵਿਚ ਕਿਰਪਾ ਕਰਦੇ ਹਨ।
ਗੁਣੇ ਅਵਗਣ ਮੇਰੋ ਕਛ ਨਾ ਵਿਚਾਰੋ।
ਮੇਰਾ ਕੋਈ ਗੁਣ ਤੇ ਅਵਗੁਣ ਕੁਝ ਨਹੀਂ ਵਿਚਾਰਿਆ। ਜਦੋਂ ਅਕਾਲ ਪੁਰਖ ਦ੍ਰਿਸ਼ਟ ਕਰਦਾ, ਉਦੋਂ ਫਿਰ ਕੋਈ ਨਹੀਂ ਵਹਿੰਦਾ ਇਹਦਾ ਮਾੜਾ ਚੰਗਾ ਕੀ ਹੈ, ਬਸ ਕਿਰਪਾ ਕਰ ਦਿੰਦਾ। ਕਹਿੰਦੇ ਪੂਰੇ ਗੁਰੂ ਨੇ ਮੇਰੇ ਅੰਦਰ ਬੜੇ ਅਵਗੁਣ ਸਨ, ਉਧਰ ਧਿਆਨ ਹੀ ਨਹੀਂ ਦਿੱਤਾ, ਤੇ ਗੁਣ ਕਿੰਨੇ ਨੇ ਇਹ ਵੀ ਨਹੀਂ ਵੇਖਿਆ, ਬਸ ਕਿਰਪਾ ਕਰ ਦਿੱਤੀ।
ਨਹਿ ਦੇਖਿਓ ਰੂਪ ਰੰਗ ਸਿੰਗਾਰੋ।
ਤੇ ਨਾ ਮੇਰੇ ਅੰਦਰਲਾ ਰੂਪ ਯਾਨੀ ਕਿ ਗੁਣਾਂ ਵੱਲ ਵੇਖਿਆ ਵੀ ਕਿੰਨੇ ਕੁ ਨੇ, ਤੇ ਨਾ ਰੰਗ ਭਾਵ ਪ੍ਰੇਮ ਕਿੰਨਾ ਕੁ, ਤੇ ਨਾ ਕੋਈ ਸ਼ਿੰਗਾਰ ਬਈ ਇਹ ਕੋਈ ਮਰਿਆਦਾ ਕਿੰਨੀ ਕੁ ਰੱਖਦਾ ਹੈ।
ਚੱਜ ਆਚਾਰ ਕਿਛ ਵਿਧ ਨਹੀਂ ਜਾਨੀ।
ਵਾਹਿਗੁਰੂ ਨੇ ਕੋਈ ਮੇਰਾ ਚੱਜ ਆਚਾਰ ਨਹੀਂ ਵੇਖਿਆ ਵੀ ਬਹਿੰਦਾ ਉੱਠਦਾ ਖਾਂਦਾ ਸੌਂਦਾ ਹੁੰਦਾ ਕਦੋਂ ਹੈ ਬਸ ਕੁਝ ਵੀ ਕਿਸੇ ਪਾਸੇ ਧਿਆਨ ਨਹੀਂ ਦਿੱਤਾ
ਬਾਹਾਂ ਪਕੜ ਪ੍ਰਿਯੇ ਸੇਜੈ ਆਨੀ
ਬਸ ਪਿਆਰੇ ਪ੍ਰਭੂ ਨੇ ਬਾਂਹ ਫੜ ਕੇ ਆਪਣੀ ਸੇਜ ਤੇ ਲੈਣ ਦੀ ਭਾਵ ਨਾਮ ਦੀ ਦਾਤ ਬਖਸ਼ ਦਿੱਤੀ ਹੈ
ਸੁਨੇ ਵੋ ਸਖੀ ਕੰਤ ਹਮਾਰੋ ਕੀ ਲੋਕ ਸਮਾਨਾ
ਹੇ ਸਖੀ ਸੁਣੋ ਹੇ ਗੁਰਮੁਖ ਪਿਆਰਿਓ ਇਹ ਗੱਲ ਸੁਣੋ ਸਾਡੇ ਕੰਤ ਨੇ ਪਰਮਾਤਮਾ ਨੇ ਸਾਡੇ ਤੇ ਰਹਿਮਤ ਕਰ ਦਿੱਤੀ ਸਾਡਾ ਬਣ ਗਿਆ ਮਾਲਕ ਬਣ ਗਿਆ ਸਾਡੇ ਤੇ ਰਹਿਮਤਾਂ ਵਰਤਾ ਦਿੱਤੀਆਂ ਹਨ
ਕਰ ਮਸਤਕ ਧਾਰ ਰਾਖਿਓ ਕਰ ਆਪਣਾ ਕਿਆ ਜਾਣੇ ਇਹ ਲੋਕ ਅਜਾਨਾ
ਇਹ ਲੋਕ ਕੀ ਜਾਣਦੇ ਨੇ ਜਿਹੜੇ ਕਹਿੰਦੇ ਵੀ ਇਹਦੇ ਵਿਚ ਤੇ ਗੁਣੀ ਕੋਈ ਨਹੀਂ ਸੀ ਇਹਨੇ ਤੇ ਕਰਦੇ ਹੀ ਕੱਖ ਨਹੀਂ ਸੀ ਇਹ ਤੇ ਸੁੱਤਾ ਰਹਿੰਦਾ ਸੀ ਇਹਨਾਂ ਨੂੰ ਕੀ ਪਤਾ ਹੈ ਕਿ ਉਹ ਸੁੱਤਿਆਂ ਨੂੰ ਵੀ ਜਗਾ ਲੈਂਦਾ ਜਿੱਦਣ ਜਗਾਉਣ ਤੇ ਆਵੇ ਉਹਨੇ ਸਾਡੇ ਮੱਥੇ ਤੇ ਹੱਥ ਰੱਖਿਆ ਹੈ ਤੇ ਆਪਣਾ ਕਰ ਲਿਆ ਹੈ ਇਹ ਲੋਕ ਵਿਚਾਰੇ ਇਸ ਗੱਲ ਨੂੰ ਕੀ ਜਾਣ ਸਕਦੇ ਨੇ ਇਹ ਰਹਾਓ ਵਿਚ ਵਿਸ਼ਰਾਮ ਦੇ ਕੇ ਕਹਿੰਦੇ ਹਨ
ਸੁਹਾਗ ਹਮਾਰੋ ਅਬ ਹੁਣ ਸੋਹਿਓ
ਹੁਣ ਸਾਡਾ ਸੁਹਾਗ ਪਰਮੇਸ਼ਰ ਪਰਮਾਤਮਾ ਸਾਡੇ ਨਾਲ ਹੈ ਤੇ ਸਾਡਾ ਜੀਵਨ ਬੜਾ ਸੋਹਣਾ ਬਣ ਗਿਆ ਹੈ
ਕੰਤ ਮਿਲਿਓ ਮੇਰੋ ਸਭ ਦੁੱਖ ਜੋਹਿਓ
ਕੰਤ ਪਤੀ ਪਰਮਾਤਮਾ ਮਿਲ ਗਿਆ ਹੈ ਤੇ ਸਾਰਾ ਦੁੱਖ ਜੋਹਿਓ ਖਤਮ ਕਰ ਦਿੱਤਾ ਹੈ
ਆਂਗਨ ਮੇਰਾ ਸੋਭਾ ਚੰਦ
ਮੇਰੇ ਸਰੀਰ ਤੇ ਮਹਿਰਦੇ ਰੂਪੀ ਆਂਗਣ ਦੇ ਵਿਹੜੇ ਦੇ ਵਿਚ ਇਕ ਨਾਮ ਦਾ ਚੰਦਰਮਾ ਚੜਿਆ ਹੈ ਜੀ
ਨਿਸ ਬਾਸੁਰ ਪ੍ਰਿਯੇ ਸੰਗ ਆਨੰਦ
ਦਿਨ ਰਾਤ ਬਸ ਪਿਆਰੇ ਦੇ ਨਾਲ ਰਲੀਆਂ ਆਨੰਦ ਮਾਣ ਰਿਹਾ ਹਾਂ
ਵਸਤ੍ਰ ਹਮਾਰੇ ਰੰਗ ਚਲੂਲ
ਸਾਡੇ ਜਿਹੜੇ ਵਸਤਰ ਨੇ ਸਰੀਰ ਰੂਪੀ ਵਸਤਰ ਜਿਹੜਾ ਉਹ ਰੰਗ ਲਾਲ ਦੇ ਵਿਚ ਚਲੂਲਿਆ ਗਿਆ ਹੈ
ਸਗਲ ਆਭਰਣ ਸੋਭਾ ਕੰਠ ਫੂਲ
ਸਾਰੀ ਪ੍ਰਕਾਰ ਦੀ ਸਮੱਗਰੀ ਜਿਹੜੀ ਏ ਤੇ ਸ਼ੋਭਾ ਤੇ ਕੰਠਾਂ ਦੇ ਵਿਚ ਫੁੱਲ ਪਏ ਨੇ ਉਹਦੇ ਪਿਆਰ ਦੇ ਜੀ
ਪ੍ਰਿਯੇ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ
ਪ੍ਰਭੂ ਨੇ ਪਤੀ ਨੇ ਇਕ ਬਸ ਨਜ਼ਰ ਭਰ ਕੇ ਵੇਖਿਆ ਤੇ ਸਾਰੇ ਖਜ਼ਾਨੇ ਆਣ ਕੇ ਹਾਜ਼ਰ ਹੋਏ
ਦੁਸ਼ਟ ਦੂਤ ਕੀ ਚੂਕੀ ਕਾਨ
ਜਿਹੜੇ ਦੁਸ਼ਟ ਆਦਿਕ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਨ ਉਨ੍ਹਾਂ ਦੀ ਮੁਹਤਾਜਗੀ ਖਤਮ ਹੋ ਗਈ ਹੈ
ਸਦ ਖੁਸ਼ੀਆਂ ਸਦਾ ਰੰਗ ਮਾਣੇ
ਹੁਣ ਤੇ ਸਦਾ ਖੁਸ਼ੀਆਂ ਨੇ ਤੇ ਸਦਾ ਰੰਗ ਚੜ੍ਹਦੀਆਂ ਕਲਾ ਦੇ ਜਕਾਰੇ ਗੱਜਦੇ ਹਨ
ਨੌ ਨਿਧ ਨਾਮ ਗ੍ਰਹਿ ਮਹਿ ਤ੍ਰਿਪਤਾਨੇ
ਇਸ ਤਰ੍ਹਾਂ ਨੌ ਨਿਧ ਨਾਮ ਦੇ ਖਜ਼ਾਨੇ ਘਰ ਵਿਚ ਪ੍ਰਗਟ ਹੋਏ ਨੇ ਤੇ ਮਨ ਪੂਰੀ ਤਰ੍ਹਾਂ ਰੱਜਿਆ ਹੈ ਜੀ
ਕਹੋ ਨਾਨਕ ਜੋ ਪ੍ਰਹਿ ਸਿਗਾਰੀ
ਸੱਚੇ ਪਾਤਸ਼ਾਹ ਕਹਿੰਦੇ ਕਹੋ ਨਾਨਕ ਜੋ ਪ੍ਰਹਿ ਸਿਗਾਰੀ ਇਸ ਤਰ੍ਹਾਂ ਜਿਹੜੀ ਪਿਰ ਨੇ ਪਰਮਾਤਮਾ ਨੇ ਜਿਸ ਗੁਰਮੁਖ ਨੂੰ ਜਿਹਦੀ ਸੁਰਤੀ ਨੂੰ ਸ਼ਿੰਗਾਰ ਦਿੱਤਾ ਹੈ
ਫਿਰ ਸੁਹਾਗਣ ਸੰਗ ਪਤਾਰੀ
ਕਹਿਣ ਲੱਗੇ ਐਸੀ ਸੁਹਾਗਣ ਐਸੀ ਗੁਰਮੁਖ ਪਿਆਰੀ ਜਿਹੜੀ ਗੁਰਮੁਖ ਹੈ ਆਪਣੇ ਪਤੀ ਪਰਮਾਤਮਾ ਦੇ ਨਾਲ ਥਿਰ ਟਿਕਾ ਵਿਚ ਆ ਗਈ ਉਹਦੇ ਵਰਗੀ ਹੀ ਬਣ ਗਈ ਹੈ
ਆਸਾ ਮਹੱਲਾ ਪੰਜਵਾਂ ਦਾਨ ਦੇ ਕਰ ਪੂਜਾ ਕਰਨਾ
ਪੰਜਵੇਂ ਪਾਤਸ਼ਾਹ ਸਾ ਰਾਗ ਵਿਚ ਕਿਰਪਾ ਕਰਦੇ ਨੇ ਕਿਸੇ ਇਸ ਤਰ੍ਹਾਂ ਦੇ ਬੰਦੇ ਨੂੰ ਜਿਹੜੇ ਧਰਮ ਦੇ ਆਗੂ ਬਣੇ ਹਨ ਭਾਵੇਂ ਬ੍ਰਾਹਮਣ ਏ ਕਾਜੀ ਭਾਵੇਂ ਗਿਆਨੀ ਕੋਈ ਵੀ ਹੋਵੇ ਜਿਹੜਾ ਸਿਰਫ ਦਾਨ ਲੈ ਕੇ ਪੇਟ ਪੂਜਾ ਕਰਦਾ ਸਿਮਰਨ ਨਹੀਂ ਕਰਦਾ ਨਾਮ ਨਹੀਂ ਜਪਦਾ ਉਹਦੇ ਬਾਰੇ ਕਹਿੰਦੇ ਦਾਨ ਦੇ ਕਰ ਪੂਜਾ ਕਰਨਾ ਕਹਿੰਦੇ ਨੇ ਦਾਨ ਲੈਣਾ ਤੇ ਪੂਜਾ ਕਰਨੀ ਆਪਣੀ ਮੂਰਤੀਆਂ ਆਦਿਕ ਦੀ ਇਹ ਕੰਮ ਕਰਦੇ ਹਨ
ਲੈਟ ਦੇਤ ਉਨ ਮੂਕਰ ਪਰਨਾ
ਕਹਿਣ ਲੱਗੇ ਉਹ ਲੈ ਦੇ ਕੇ ਪਰਮੇਸ਼ਰ ਤੋਂ ਮੁਕਰ ਜਾਂਦੇ ਭਾਵ ਨੂੰ ਯਾਦ ਨਹੀਂ ਕਰਦੇ ਉਹਦਾ ਸ਼ੁਕਰਾਨਾ ਨਹੀਂ ਕਰਦੇ
ਜਿਤ ਦਰ ਤੁਮ ਹੈ ਬ੍ਰਾਹਮਣ ਜਾਣਾ
ਹੇ ਬ੍ਰਾਹਮਣ ਜਿਹੜੇ ਦਰ ਤੇ ਤੂੰ ਜਾ ਕੇ ਲੇਖਾ ਦੇਣਾ ਹੈ
ਜਿਤ ਦਰ ਤੂੰ ਹੀ ਹੈ ਪਛਤਾਣਾ
ਇਸ ਤਰ੍ਹਾਂ ਤੂੰ ਸਿਰਫ ਲੋਕਾਂ ਤੋਂ ਪੂਜਾ ਕਰਵਾ ਕੇ ਜਿਹੜੀ ਠੱਗੀ ਮਰਨਾ ਤੇ ਨਚਨੇਮ ਕਰਦਾ ਨੀ ਤੇ ਸਿਮਰਨ ਕਰਦਾ ਨੀ ਉਹਨੂੰ ਤੇ ਤੋਤਾ ਰਟਨ ਕਹੀ ਜਾਂਦਾ ਫਿਰ ਉਹਦੇ ਦਰ ਤੇ ਜਾ ਕੇ ਤੈਨੂੰ ਪਛਤਾਣਾ ਪਏਗਾ ਤੂੰ ਆਪ ਵੀ ਧੋਖੇ ਵਿਚ ਪੈ ਗਿਆ ਤੇ ਲੋਕਾਂ ਨੂੰ ਧੋਖਾ ਦੇ ਰਿਹਾ ਨਾ ਤੂੰ ਨਿਤਨੇਮ ਕਰਨਾ ਤੇ ਸਿਮਰਨ ਨੂੰ ਤੂੰ ਮੰਨਦਾ ਹੀ ਨਹੀਂ ਤੇ ਭਗਤੀ ਨੂੰ ਤੂੰ ਮੰਨਦਾ ਹੀ ਨਹੀਂ ਤੇ ਲੋਕਾਂ ਤੋਂ ਮਾਇਆ ਦੀਆਂ ਪੰਡਾਂ ਇਕੱਠੀਆਂ ਕਰਕੇ ਖਾਈ ਜਾਂਦਾ ਹੇ ਬ੍ਰਾਹਮਣ ਹੇ ਵਿਦਵਾਨ ਜਦਨ ਤੂੰ ਦੇ ਦਰ ਤੇ ਜਾਏਗਾ ਤੈਨੂੰ ਪਛਤਾਉਣਾ ਪਵੇਗਾ।
ਐਸੇ ਬ੍ਰਾਹਮਣ ਡੂਬੇ ਭਾਈ,
ਇਸ ਤਰ੍ਹਾਂ ਦੇ ਵਿਦਵਾਨ ਜਿਹੜੇ ਨਿਤਨੇਮ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਇਹ ਭਾਈ ਡੁੱਬੇ ਹਨ ਅਖੀਰ ਨੂੰ।
ਮੇਰਾ ਅਪਰਾਧ ਚਿਤਵੈ ਬੁਰਿਆਈ,
ਉਹਨਾਂ ਦੀ ਵੀ ਬੁਰਿਆਈ ਕਰੀ ਜਾਂਦੇ ਨੇ ਜਿਨ੍ਹਾਂ ਕੋਈ ਅਪਰਾਧ ਨਹੀਂ ਕੀਤਾ, ਜਿਨ੍ਹਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ, ਦਿਨ ਰਾਤ ਬਸ ਉਹਨਾਂ ਦੀ ਵੀ ਨਿੰਦਿਆ ਕਰੀ ਜਾਂਦੇ ਹਨ। ਐਸੇ ਬ੍ਰਾਹਮਣ ਤੂੰ ਕੰਮ ਕਰ ਰਿਹਾ ਹੈ ਕਿਉਂਕਿ ਤੇਰੀ ਰੋਟੀ ਤਾਂ ਚੱਲਦੀ ਜੇ ਲੋਕਾਂ ਦੀ ਨਿੰਦਿਆ ਕਰਨਾ। ਜੇ ਤੂੰ ਲੋਕਾਂ ਨੂੰ ਬੁਰਾ ਭਲਾ ਕਹਿਣਾ, ਸਿੱਧੀ ਗੱਲ ਤਾਂ ਤੈਨੂੰ ਆਉਂਦੀ ਕੋਈ ਨਹੀਂ, ਪੁੱਠੀਆਂ ਕਰ ਕਰਕੇ ਲੋਕਾਂ ਕੋਲੋਂ ਮਸ਼ਹੂਰੀ ਲੈਣਾ ਤੇ ਮਾਇਆ ਇਕੱਠੀ ਕਰਨਾ, ਇਹ ਬੁਰਿਆਈ ਤੂੰ ਕਰ ਰਿਹਾ, ਗਲਤ ਕੰਮ ਕਰ ਰਿਹਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ,
ਅੰਤਰ ਲੋਭ ਫਿਰ ਹੈ ਹਲਕਾਏ,
ਇਸ ਤਰ੍ਹਾਂ ਦੇ ਵਿਦਵਾਨ ਅੰਦਰੋਂ ਲੋਭੀ ਨੇ ਵੀ ਕਿਹੜੇ ਥਾਂ ਤੇ ਕਿਹੜੀ ਗੱਲ ਕਰੀਏ ਜਿਹਦੇ ਨਾਲ ਪੈਸੇ ਜ਼ਿਆਦਾ ਆਉਂਦੇ ਨੇ। ਉਨ੍ਹਾਂ ਨੂੰ ਠੀਕ ਗਲਤ ਤਾਂ ਨਹੀਂ ਕਿ ਕਿਹੜੀ ਗੱਲ ਬਾਣੀ ਕਹਿ ਰਹੀ ਏ, ਕਿਹੜੀ ਗੁਰੂ ਸਾਹਿਬ ਦਾ ਸਿਧਾਂਤ ਏ, ਉਹ ਲੋਭ ਦੇ ਵਿਚ ਹਲਕੇ ਹੋਏ ਫਿਰਦੇ ਹਨ।
ਨਿੰਦਾ ਕਰੇ ਸਿਰ ਭਾਰ ਉਠਾਏ,
ਬਸ ਉਹਨਾਂ ਦਾ ਕੰਮ ਉਹਨਾਂ ਨੂੰ ਵਾਦੀ ਪੈ ਜਾਂਦੀ ਵੀ ਕਥਾ ਦੇ ਵਿਚ ਹੀ ਨਿੰਦਿਆ ਹੀ ਕਰੀ ਜਾਣੀ ਏ, ਸਿਰ ਤੇ ਪੰਡਾਂ ਉਠਾਈ ਜਾਣੀਆਂ ਹਨ।
ਮਾਇਆ ਮੂਠਾ ਚੇਤੈ ਨਾਹੀ,
ਇਸ ਤਰ੍ਹਾਂ ਮਾਇਆ ਦੇ ਹੱਥੀ ਜਿਹੜਾ ਠੱਗਿਆ ਹੋਇਆ ਬ੍ਰਾਹਮਣ ਹੈ, ਵਿਦਵਾਨ ਹੈ, ਚੇਤੇ ਨਹੀਂ ਕਰਦਾ ਕਿ ਇਹਦਾ ਹਿਸਾਬ ਵੀ ਦੇਣਾ ਪੈਣਾ ਹੈ।
ਘਰ ਮੈਂ ਭੂਲਾ ਬਹੁਤੀ ਰਾਹੀ,
ਇਸ ਤਰ੍ਹਾਂ ਭੁਲੇਖਿਆਂ ਵਿਚ ਪੈ ਕੇ ਬੜੇ ਰਾਹਾਂ ਵਿਚ ਕਦੀ ਕਿਹਦਾ ਗੁਲਾਮ ਬਣ ਜਾਂਦਾ, ਕਦੀ ਕਿਹਦਾ, ਇਸ ਤਰ੍ਹਾਂ ਭਟਕਦਾ ਹੀ ਫਿਰਦਾ ਹੈ।
ਬਾਹਰ ਭੇਖ ਕਰੇ ਕਨੇਰੇ,
ਬਾਹਰ ਦੇ ਕੱਪੜੇ ਬੜੇ ਬਦਲਦਾ ਤੇ ਲੋਕਾਂ ਨੂੰ ਧੋਖੇ ਦਿੰਦਾ ਹੈ।
ਅੰਤਰ ਦੇਖਿਆ ਉਤਰੀ ਘੇਰੇ,
ਅੰਦਰ ਬਾਹਰੋਂ ਉਪਦੇਸ਼ ਧਰਮ ਦਾ ਕਰਦਾ ਤੇ ਅੰਦਰ ਵਿਕਾਰਾਂ ਨੇ ਘੇਰਾ ਹੋਇਆ ਹੈ।
ਅਵਰ ਉਪਦੇਸ਼ ਹੈ ਆਪ ਨਾ ਬੂਝੈ,
ਦੂਜਿਆਂ ਨੂੰ ਉਪਦੇਸ਼ ਦਿੰਦਾ ਪਰ ਉਹ ਗੱਲ ਆਪ ਨਹੀਂ ਸਮਝਦਾ।
ਐਸਾ ਬ੍ਰਾਹਮਣ ਕਹੀ ਨਾ ਸੀਜੈ,
ਇਸ ਤਰ੍ਹਾਂ ਦਾ ਬ੍ਰਾਹਮਣ ਵਿਦਵਾਨ ਕਿਤੇ ਵੀ ਸਫਲ ਨਹੀਂ ਹੁੰਦਾ।
ਮੂਰਖ ਬ੍ਰਾਹਮਣ ਪ੍ਰਭੂ ਸਮਾਲ,
ਮੂਰਖ ਬ੍ਰਾਹਮਣ ਵਿਦਵਾਨ ਤੂੰ ਰੱਬ ਨੂੰ ਚੇਤੇ ਕਰਿਆ ਕਰ, ਉਹਦਾ ਸਿਮਰਨ ਕਰਿਆ ਕਰ।
ਵੇਖਤ ਸੁਨਤ ਤੇਰੇ ਹੈ ਨਾਲ,
ਉਹ ਤੂੰ ਤੇਰੇ ਵੇਖਦਿਆਂ ਵੀ ਤੇ ਸੁਣਦਿਆਂ ਬਿਲਕੁਲ ਤੇਰੇ ਕੋਲ ਹੀ ਖੜਾ ਹੈ।
ਕਹੋ ਨਾਨਕ ਜੇ ਹੋ ਵੀ ਭਾਗ,
ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਸੇਵਾ ਸਿਮਰਨ ਕਰੇ ਤੇ ਤੇਰੇ ਭਾਗ ਬਣ ਜਾਣ।
ਮਾਨ ਛੋੜ ਗੁਰ ਚਰਣੀ ਲਾਗ,
ਮਾਨ ਨੂੰ ਛੱਡ ਕੇ ਤੂੰ ਗੁਰੂ ਚਰਨਾਂ ਨਾਲ ਲੱਗ ਜਾਏ ਤੇ ਲੱਗਣ ਦੀ ਕੋਸ਼ਿਸ਼ ਕਰਿਆ ਕਰ।
ਆਸਾ ਮਹੱਲਾ ਪੰਜਵਾਂ,
ਪੰਚਮ ਗੁਰਦੇਵ ਜੀ ਕਿਰਪਾ ਕਰਦੇ ਹਨ।
ਦੁਖ ਰੋਗ ਭਏ ਗਤ ਤਨ ਤੇ, ਮਨ ਨਿਰਮਲ ਹਰ ਹਰ ਗੁਣ ਗਾਏ।
ਜਿਨ੍ਹਾਂ ਤੇ ਗੁਰਮੁਖਾਂ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਏ, ਉਹਨਾਂ ਦੇ ਤਨ ਤੇ ਮਨ ਦੇ ਵਿਚੋਂ ਰੋਗ ਜਿਹੜੇ ਸਨ, ਦੁੱਖ, ਉਹ ਗਤ ਚਲੇ ਗਏ ਹਨ, ਭੱਜ ਗਏ ਹਨ, ਮਨ ਨਿਰਮਲ ਹੋ ਗਿਆ। ਇਸ ਤਰ੍ਹਾਂ ਕਿਵੇਂ ਹੋਇਆ? ਪਰਮੇਸ਼ਰ ਦੇ ਗੁਣ ਗਾਉਣ ਕਰਕੇ।
ਭਏ ਆਨੰਦ ਮਿਲ ਸਾਧੂ ਸੰਗ, ਅਬ ਮੇਰਾ ਮਨ ਕਤ ਹੀ ਨਾ ਜਾਏ।
ਇਹ ਸਾਧ ਸੰਗਤ ਵਿਚ ਪਰਮੇਸ਼ਰ ਦਾ ਗੁਰਮੁਖਾਂ ਦੀ ਸੰਗਤ ਵਿਚ ਨਾਮ ਜਪਣ ਕਰਕੇ ਆਨੰਦ ਮਿਲ ਗਿਆ ਹੈ, ਹੁਣ ਮੇਰਾ ਮਨ ਕਿਤੇ ਨਹੀਂ ਜਾਂਦਾ, ਨਾਮ ਦੇ ਵਿਚ ਭਿੱਜਾ ਹੋਇਆ ਹੈ।
ਤਪਤ ਬੁਝੀ ਗੁਰ ਸਭ ਦੀ ਮਾਏ,
ਹੇ ਮਾਂ ਮੇਰੀ ਤਪਤ ਜਿਹੜੀ ਸੀ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਅੰਦਰੋਂ ਬੁਝ ਗਈ ਹੈ।
ਦਿਨਸ ਗਯੋ ਤਾਪ ਸਭ ਸਹਸਾ, ਗੁਰ ਸੀਤਲ ਮਿਲਿਓ ਸਹਿਜ ਸੁਭਾਏ।
ਕਹਿੰਦੇ ਨੇ ਅੰਦਰੋਂ ਵਿਕਾਰਾਂ ਦਾ ਤਾਪ ਜਿਹੜਾ ਸੀ ਉਹ ਬਿਣਸ ਗਿਆ ਤੇ ਸੰਸਾ ਜਿਹੜਾ ਸੀ ਸ਼ੱਕ ਦੂਰ ਹੋ ਗਿਆ ਤੇ ਗੁਰੂ ਰੂਪੀ ਸੀਤਲ ਬਾਰਿਸ਼ ਗੁਰੂ ਦੇ ਨਾਮ ਦੀ ਪੈ ਗਈ ਹੈ। ਸਹਿਜ ਸੁਭਾਅ ਹੀ ਇਹ ਦਾਤ ਮਿਲੀ ਹੈ, ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਧਾਵਤ ਰਹੇ ਏਕ ਇਕ ਬੂਝਿਆ, ਆਏ ਬਸੇ ਅਬ ਨਿਹਚਲ ਥਾਏ।
ਮਨ ਦੀ ਜਿਹੜੀ ਭਟਕਣਾ ਸੀ, ਭੱਜਦਾ ਰਹਿੰਦਾ ਸੀ, ਧਾਵਤ ਰਹੇ ਮਨ ਟਿਕ ਗਿਆ ਹੈ, ਇਕੋ ਬੁਝਿਆ ਅੰਦਰ ਮਨ ਦੇ ਵਿਚ ਟਿਕਾ ਆ ਗਿਆ, ਆਏ ਬਸੇ ਹੁਣ ਆਣ ਕੇ ਬਸੇ ਨੇ ਨਿਹਚਲ ਥਾਏ। ਉਹ ਗੁਰਮੁਖ ਆਪਣੇ ਹਿਰਦੇ ਵਿਚ ਟਿਕ ਚੁੱਕੇ ਹਨ।
ਜਗਤ ਉਧਾਰਨ ਸੰਤ ਤੁਮਾਰੇ, ਦਰਸ਼ਨ ਪੇਖਤ ਰਹੇ ਅਗਾਏ।
ਹੁਣ ਉਨ੍ਹਾਂ ਦੀ ਅੱਗੇ ਡਿਊਟੀ ਲੱਗ ਗਈ ਵੀ ਜਿਵੇਂ ਤੁਹਾਡਾ ਉਧਾਰ ਹੋਇਆ, ਹੁਣ ਦੂਸਰਿਆਂ ਦਾ ਵੀ ਉਧਾਰ ਕਰੋ। ਹੇ ਪ੍ਰਭੂ, ਤੁਹਾਡੇ ਜਿਹੜੇ ਸੰਤ ਹਨ ਇਹ ਦੁਨੀਆਂ ਦਾ ਫਿਰ ਉਧਾਰ ਕਰਨ ਆਏ ਹਨ, ਦਰਸ਼ਨ ਪੇਖਤ ਰਹੇ ਅਗਾਏ ਉਨ੍ਹਾਂ ਦੇ ਦਰਸ਼ਨ ਕਰਕੇ ਤ੍ਰਿਪਤੀ ਮਿਲਦੀ ਹੈ।
ਜਨਮ ਦੁਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲ ਸਾਧੂ ਪਾਏ।
ਕਹਿੰਦੇ ਨੇ ਪਿਛਲੇ ਜਨਮਾਂ ਦੇ ਕੀਤੇ ਹੋਏ ਜਿਹੜੇ ਪਾਪ ਦੋਖ ਸਨ ਮੇਰੇ ਪਿੱਛੇ ਪਏ ਹੁਣ, ਪਰ ਹੁਣ ਗੁਰੂ ਦੀ ਸ਼ਰਨ ਵਿਚ ਆਇਆ, ਪੂਰੇ ਗੁਰੂ ਦੇ ਸਾਧ ਸੰਗਤ ਦੇ ਚਰਨ ਫੜੇ ਹਨ।
ਸਹਿਜ ਧੁਨ ਗਾਵੈ ਮੰਗਲ ਮਨੁਆ ਅਬ ਤਾਂ ਕੋ ਫੁਨ ਕਾਲ ਨਾ ਖਾਏ।
ਹੁਣ ਤਾਂ ਮਨ ਸਹਿਜ ਧੁਨ ਦੇ ਵਿਚ ਮਸਤ ਹੋਇਆ ਰਹਿੰਦਾ, ਨਾਮ ਦੀ ਧੁਨੀ ਅੰਦਰ ਚੱਲਦੀ ਰਹਿੰਦੀ ਤੇ ਚਾਓ ਚੜਿਆ ਰਹਿੰਦਾ ਮਨ ਨੂੰ, ਤੇ ਹੁਣ ਕਾਲ ਨਹੀਂ ਖਾਂਦਾ, ਭਾਵ ਕਾਲ ਤੋਂ ਸਮੇ ਤੋਂ ਪਾਰ ਸੁਰਤੀ ਜਾ ਚੁੱਕੀ ਹੈ।
ਕਰਨ ਕਾਰਨ ਸਮਰੱਥ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਏ।
ਇਹ ਕਰਨ ਕਾਰਨ ਸਮਰੱਥ ਪੂਰੇ ਗੁਰੂ ਨੇ ਕੀਤਾ, ਪਰਮੇਸ਼ਰ ਰਾਜੇ ਨੇ ਕੀਤਾ, ਜਿਹੜੇ ਸੁਖਾਂ ਦੇ ਦਾਤੇ ਹਰ ਹਰ ਰਾਏ ਪਰਮੇਸ਼ਰ ਹਨ।
ਨਾਮ ਤੇਰਾ ਜਪ ਜੀਵੈ ਨਾਨਕ ਓਤ ਪੋਤ ਮੇਰੇ ਸੰਗ ਸਹਾਏ।
ਹੁਣ ਤਾਂ ਇਕੋ ਹੀ ਅਰਦਾਸ ਕਰਦਾ ਗੁਰਮੁਖ ਕੇ, ਤੇਰਾ ਨਾਮ ਜਪ ਜਪ ਕੇ ਜੀਵਨ ਮਿਲਦਾ ਹੈ, ਔਰ ਮੇਰੇ ਸੰਗ ਸਹਾਈ ਹਨ, ਓਤ ਪ੍ਰੋਤ ਨਾਲ ਅੰਗ ਸੰਗ ਰਹਿੰਦੇ ਹਨ।
ਆਸਾ ਮਹੱਲਾ ਪੰਜਵਾਂ,
ਪੰਜਵੇਂ ਗੁਰਦੇਵ ਪਾਤਸ਼ਾਹ ਜੀ ਆਸਾ ਰਾਗ ਵਿਚ ਕਿਰਪਾ ਕਰ ਰਹੇ ਹਨ।
ਅਰੜਾਵੈ ਬਿਲ ਲਾਵੈ ਨਿੰਦਕ,
ਜਿਹੜਾ ਨਿੰਦਕ ਹੈ ਨਾ ਗੁਰਮੁਖ ਪਿਆਰਿਆਂ ਦਾ, ਨਾਮ ਜਪਣ ਵਾਲਿਆਂ ਦੀ ਨਿੰਦਿਆ ਕਰਦਾ, ਉਹ ਅਰੜਾਵੈ ਬੜਾ ਦੁਖੀ ਰਹਿੰਦਾ, ਅਰੜਾ ਅਰੜਾ ਕੇ ਬੋਲਦਾ ਹੈ ਤੇ ਬਿਲਕਦਾ ਰਹਿੰਦਾ, ਕਲਪਦਾ ਰਹਿੰਦਾ, ਬਹੁਤ ਪਿੱਟਦਾ ਜਦੋਂ ਉਹਦੇ ਕੋਈ ਗੱਲ ਦਿਸੇ ਤੇ ਕੋਈ ਨਾ ਕੋਈ ਗੱਲ ਲੱਭ ਲੈਂਦਾ, ਫਿਰ ਕਈ ਕਈ ਦਿਨ ਤੜਫਦਾ ਰਹਿੰਦਾ, ਇਸ ਤਰ੍ਹਾਂ ਅਰੜਾਉਂਦਾ ਹੈ।
ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੈ ਨਿੰਦਕ,
ਇਹ ਉਹਨੂੰ ਕਿਉਂ ਹੁੰਦਾ? ਕਿਉਂਕਿ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਵਿਸਰ ਗਿਆ, ਭੁੱਲ ਚੁੱਕਾ ਹੈ ਆਪਣੇ ਕੀਤੇ ਕਰਮਾਂ ਦਾ, ਫਿਰ ਫਲ ਜਿਹੜਾ ਉਹ ਆਪ ਹੀ ਨਿੰਦਕ ਪ੍ਰਾਪਤ ਕਰਦਾ ਹੈ। ਇਹ ਰਹਾਉ ਦੇ ਵਿਸ਼ਰਾਮ ਵਿਚ ਕਹਿੰਦੇ ਹਨ,
ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲਏ ਸਿਧਾਵੈ।
ਕਹਿਣ ਲੱਗੇ ਜੇ ਕੋਈ ਦੀ ਸੰਗਤ ਕਰ ਲੈ ਨਿੰਦਕ ਦੀ, ਉਹਨੂੰ ਵੀ ਲੈ ਡੁੱਬਦਾ, ਕੋਲ ਬਹਿਣਾ ਹੀ ਕਾਫੀ ਏ, ਕਿਉਂਕਿ ਹੁੰਗਾਰਾ ਤੇ ਭਰਨਾ ਹੀ ਪੈਂਦਾ ਨਾ, ਬਹੁਤੇ ਨਿੰਦਿਆ ਤੇ ਨਹੀਂ ਕਰਨੀ ਚਾਹੁੰਦੇ ਪਰ ਕੋਲ ਬੈਠੇ ਹੁੰਦੇ, ਤੇ ਉਹ ਫਿਰ ਜਦੋਂ ਦੋ ਗੱਲਾਂ ਕਰਕੇ ਕਹਿੰਦਾ ਹਾਂ ਜੀ ਠੀਕ ਹੈ ਨਾ, ਤੇ ਉਹ ਕਹਿੰਦਾ ਹਾਂ ਠੀਕ ਏ, ਬਸ ਨਾਲ ਉਹ ਵੀ ਡੁੱਬ ਗਿਆ, ਉਹਨੂੰ ਵੀ ਲੈ ਮਰਦਾ ਹੈ।
ਅਣ ਹੋਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਾਹੇ ਜਲਾਵੈ।
ਅਣ ਹੋਂਦਾ ਭਾਰ, ਜਿਹੜਾ ਆਪਣਾ ਭਾਰ ਨਹੀਂ ਸੀ, ਕੰਮ ਕਿਸੇ ਦਾ ਸੀ, ਪਾਪ ਕਿਸੇ ਦੇ ਕੀਤੇ ਸਨ, ਤੇ ਅਜਗਰ ਭਾਰ ਉਠਾਏ ਨਿੰਦਕ, ਇਸ ਤਰ੍ਹਾਂ ਨਿੰਦਕ ਅਣਹੋਂਦਾ ਭਾਰ ਅਜਗਰ ਸੱਪ ਵਾਂਗੂ ਚੁੱਕਦਾ ਰਹਿੰਦਾ, ਸੜਦਾ ਬਲਦਾ ਰਹਿੰਦਾ, ਜਿਵੇਂ ਸੱਪ ਬਿਨਾਂ ਕਾਰਨ ਤੋਂ ਸੜੀ ਜਾਂਦਾ, ਇਸ ਤਰ੍ਹਾਂ ਅਗਨੀ ਵਿਚ ਪਿਆ ਰਹਿੰਦਾ ਜਲਦਾ ਹੈ।
ਪਰਮੇਸ਼ਰ ਕੈ ਦੁਆਰ ਹੈ ਜੇ ਹੋਏ ਬੇਤੀਤੈ ਸੋ ਨਾਨਕ ਆਖ ਸੁਣਾਵੈ।
ਹਾਂਜੀ, ਪਰਮੇਸ਼ਰ ਦੇ ਦਰ ਤੇ ਗੱਲਾਂ ਵਰਤ ਰਹੀਆਂ ਨੇ, ਬਤੀਤ ਰਹੀਆਂ, ਵਰਤਾਰੇ ਵਰਤ ਰਹੇ ਨੇ, ਉਹੀ ਮਹਾਰਾਜ ਕਹਿੰਦੇ ਅਸੀਂ ਆਖ ਕੇ ਸੁਣਾ ਦਿੱਤਾ ਹੈ।
ਭਗਤ ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਗਸਾਵੈ।
ਪਰ ਰੱਬ ਦੇ ਪਿਆਰਿਆਂ ਨੂੰ ਸਦਾ ਆਨੰਦ ਬਣਿਆ ਰਹਿੰਦਾ, ਪਰਮੇਸ਼ਰ ਦੀ ਉਸਤਤ ਵਡਿਆਈ ਨਿਤਨੇਮ ਕਰਕੇ ਖੁਸ਼ ਹੁੰਦੇ ਹਨ।
ਆਸਾ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਜੀ ਆਸਾ ਰਾਗ ਵਿਚ ਕਿਰਪਾ ਕਰਦੇ ਹਨ ਜੀ।
ਜੋ ਮੈਂ ਕੀਓ ਸਗਲ ਸਿਗਾਰਾ,
ਕਹਿੰਦੇ ਹਨ ਮਹਾਰਾਜ ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਮੈਂ ਭਾਵੇਂ ਕਿੰਨੇ ਵੀ ਸ਼ਿੰਗਾਰ ਕੀਤੇ ਹਨ,
ਤਾਉ ਪੀ ਮੇਰਾ ਮਨ ਨਾ ਪਤੀਆਰਾ।
ਕਹਿਣ ਲੱਗੇ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਤੇਰੇ ਤੋਂ ਬਿਨਾਂ ਮੇਰਾ ਮਨ ਨਹੀਂ ਟਿਕਦਾ, ਸੰਤੁਸ਼ਟ ਨਹੀਂ ਹੁੰਦਾ।
ਅਨੇਕ ਸੁਗੰਧਤ ਤਨ ਮੈਂ ਲਾਵੋ,
ਜੇ ਮੈਂ ਆਪਣੇ ਸਰੀਰ ਤੇ ਬਹੁਤ ਸਾਰੀਆਂ ਸੁਗੰਧੀਆਂ ਵੀ ਲਾ ਲਵਾਂ,
ਉਹ ਸੁੱਖ ਤਿਲ ਸਮਾਨ ਨਹੀਂ ਪਾਵੋ।
ਪਰ ਤੇਰੇ ਨਾਲ ਸੰਗ ਸਾਥ ਨਹੀਂ ਬਣਦਾ, ਇਸ ਕਰਕੇ ਇੱਕ ਥੋੜਾ ਜਿਹਾ ਵੀ ਸੁੱਖ ਉਨ੍ਹਾਂ ਵਿਚੋਂ ਨਹੀਂ ਦਿਸਦਾ।
ਮਨ ਮੈਂ ਚਿੱਤ ਵੋ ਐਸੀ ਆਸਾਈ,
ਇਸ ਕਰਕੇ ਮੈਂ ਆਪਣੇ ਮਨ ਵਿਚ ਇੱਕੋ ਹੀ ਅਰਦਾਸ ਕਰਦਾ ਹਾਂ, ਇੱਕੋ ਹੀ ਆਸ ਰੱਖਦਾ ਹਾਂ।
ਪ੍ਰਿਆ ਦੇਖਤ ਜੀਵੋ ਮੇਰੀ ਮਾਈ,
ਹੇ ਮੇਰੀ ਮਾਂ, ਮੈਂ ਤੇ ਆਪਣੇ ਪਤੀ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਵੇਖ ਕੇ ਹੀ ਖੁਸ਼ ਹੁੰਦੀ ਹਾਂ, ਇਹ ਮੇਰੀ ਅਰਦਾਸ ਏ, ਹੋਰ ਕੁਝ ਵੀ ਚੰਗਾ ਨਹੀਂ ਲੱਗਦਾ।
ਮਾਈ ਕਹਾਂ ਕਰੋ ਇਹ ਮਨ ਨਾ ਧੀਰੈ,
ਹੇ ਮਾਈ ਮੈਂ ਇਸ ਮਨ ਦਾ ਕੀ ਕਰਾਂ, ਭਾਵੇਂ ਇਹਨੂੰ ਕਿੰਨੀਆਂ ਚੀਜ਼ਾਂ ਦੇ ਦਿਆਂ, ਪਰ ਨਾਮ ਤੋਂ ਬਿਨਾਂ, ਪਰਮੇਸ਼ਰ ਦੇ ਪਿਆਰ ਤੋਂ ਬਿਨਾਂ ਇੱਕ ਖਿਣ ਵੀ ਧੀਰਜ ਨਹੀਂ ਕਰਦਾ।
ਪ੍ਰਿਆ ਪ੍ਰੀਤਮ ਬੈਰਾਗ ਹਿਰੈ,
ਇਸ ਤਰ੍ਹਾਂ ਪਰਮਾਤਮਾ ਪਤੀ ਦੇ ਬੈਰਾਗ ਦੇ ਵਿਚ ਹਿਰਦਾ ਹੈ, ਤੜਫਦਾ ਹੈ, ਉਹਦੀ ਯਾਦ ਵਿਚ ਵਿਸ਼ਰਾਮ ਦੇ ਕੇ ਕਹਿੰਦੇ ਹਨ
ਵਸਤ੍ਰ ਬੇਭੂਖਨ ਸੁਖ ਬਹੁਤ ਬਿਸੇਖ ਹੈ।
ਬੜੇ ਵਸਤ੍ਰ ਤੇ ਗਹਿਣੇ ਆਦਿਕ ਯਾਨੀ ਕਿ ਕਹਿ ਲੋ ਰਿਧੀਆਂ ਸਿੱਧੀਆਂ ਬੜੀਆਂ ਨੇ, ਗੱਲਾਂ ਬਹੁਤ ਚੱਲਦੀਆਂ ਨੇ, ਪਰ ਕਹਿੰਦੇ ਮਨ ਨੂੰ ਸ਼ਾਂਤੀ ਟਿਕਾ ਨਹੀਂ ਆਉਂਦੀ। ਜਿਹੜੇ ਭਾਵੇਂ ਕਿੰਨੇ ਵਿਸੇਖ ਹੈ, ਬੜੇ ਬੜੇ ਵਿਸ਼ੇਸ਼ ਰਿਧੀਆਂ ਸਿੱਧੀਆਂ ਵੀ ਆ ਗਈਆਂ, ਪਰ ਮਨ ਨਹੀਂ ਟਿਕਦਾ।
ਓਏ ਪੀ ਜਾਨੋ ਕਿਤੇ ਨਾ ਲੇਖੈ,
ਤੇਰੇ ਸੰਗ ਸਾਥ ਤੋਂ ਬਿਨਾਂ ਵੀ ਕਿਸੇ ਲੇਖੇ ਨਹੀਂ ਪੈਂਦੇ।
ਪਤ ਸੋਭਾ ਅਰਮਾਨ ਮਹੱਤਾ,
ਬੜੀ ਸ਼ੋਭਾ ਲੋਕਾਂ ਵੱਲੋਂ ਮਿਲੀ ਹੈ। ਪਤ ਸੋਭਾ ਅਰਮਾਨ ਮਹੱਤ, ਇਸ ਤਰ੍ਹਾਂ ਮਾਣ ਸਤਿਕਾਰ ਵੀ ਬੜਾ ਮਿਲਦਾ ਹੈ।
ਆਗਿਆਕਾਰੀ ਸਗਲ ਜਗਤ,
ਇਹ ਸਾਰੇ ਜਗਤ ਦੇ ਲੋਕ ਆਗਿਆ ਵੀ ਮੰਨਦੇ ਹਨ।
ਗ੍ਰਹਿ ਐਸਾ ਹੈ ਸੁੰਦਰ ਲਾਲ,
ਕਹਿਣ ਲੱਗੇ ਘਰ ਵੀ ਬੜਾ ਸੋਹਣਾ ਹੈ, ਤੇ ਪਰਮਾਤਮਾ ਪਰਮੇਸ਼ਰ ਜੇ ਲਾਲ ਸਦ ਘਰ ਦੇ ਵਿਚ ਤੇ ਤਾਂ ਚੀਜ਼ਾਂ ਇਹ ਸੋਭਦੀਆਂ ਹਨ।
ਪ੍ਰਭ ਭਾਵਾਂ ਤਾਂ ਸਦਾ ਨਿਹਾਲ,
ਜੇ ਪਰਮਾਤਮਾ ਨਾਲ ਏ ਤੇ ਮੈਂ ਸਦਾ ਨਿਹਾਲ ਹੈ, ਚੀਜ਼ਾਂ ਹੋਣ ਤਾਂ ਵੀ ਨਿਹਾਲ, ਇਨ੍ਹਾਂ ਤੋਂ ਬਿਨਾਂ ਵੀ ਨਿਹਾਲ ਲੈਂਦਾ ਜੇ ਤੂੰ ਕੋਲ ਰਹਿੰਦਾ ਹੈ।
ਵਿੰਜਨ ਭੋਜਨ ਅਨਕ ਪ੍ਰਕਾਰ,
ਖਾਣ ਵਾਸਤੇ ਭੋਜਨ ਵੀ ਤਾਂ ਹੀ ਸਵਾਦ ਲੱਗਦੇ ਹਨ।
ਰੰਗ ਤਮਾਸ਼ੇ ਬਹੁਤ ਵਿਸਥਾਰ,
ਬਹੁਤ ਤਰ੍ਹਾਂ ਦੇ ਤਮਾਸ਼ੇ ਵੀ ਹੋਣ ਤੇ ਬਹੁਤ ਤਰ੍ਹਾਂ ਦਾ ਵਿਸਤਾਰਾ ਹੋਵੇ ਉਹਨਾਂ ਤਮਾਸ਼ਿਆਂ ਦਾ।
ਰਾਜ ਮਿਲਖ ਅਰ ਬਹੁਤ ਫਰਮਾਇਸ਼,
ਬੜੀ ਪ੍ਰਾਪਰਟੀ, ਬੜਾ ਰਾਜ, ਬੜੀ ਮਾਇਆ ਹੈ ਤੇ ਫੁਰਮਾਨ ਵੀ ਬੜੇ ਚੱਲਦੇ ਹਨ।
ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ,
ਪਰ ਹੇ ਪ੍ਰਭੂ ਤੇਰੇ ਨਾਮ ਤੋਂ ਬਿਨਾਂ ਮਨ ਨਹੀਂ ਟਿਕਦਾ ਤੇ ਨਾ ਹੀ ਅੰਦਰੋਂ ਤ੍ਰਿਸ਼ਨਾ ਦੀ ਭੁੱਖ ਮਿਟਦੀ ਹੈ।
ਦਿਨ ਮਿਲਵੇ ਇਹ ਦਿਨ ਨਾ ਬਿਹਾਵੈ,
ਤੈਨੂੰ ਮਿਲਣ ਤੋਂ ਬਿਨਾਂ ਇੱਕ ਦਿਨ ਵੀ ਲੰਘਣਾ ਔਖਾ ਹੈ।
ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ,
ਪ੍ਰਭੂ ਨੂੰ ਮਿਲੀਏ ਹੇ ਵਾਹਿਗੁਰੂ, ਤੈਨੂੰ ਮਿਲਣ ਦੇ ਨਾਲ ਸਾਰੇ ਦਿਨ ਸਫਲ ਨੇ, ਸੁਖ ਦੀ ਪ੍ਰਾਪਤੀ ਹੁੰਦੀ ਹੈ।
ਖੋਜਤ ਖੋਜਤ ਸੁਣੀ ਇਹ ਸੋਏ,
ਲੱਭਦਿਆਂ ਲੱਭਦਿਆਂ ਇਹ ਗੱਲ ਸੁਣੀ ਵੀ ਉਹਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ।
ਸਾਧ ਸੰਗਤ ਬਿਨ ਤਰਿਓ ਨਾ ਕੋਈ,
ਸਾਧ ਸੰਗਤ ਤੋਂ ਬਿਨਾਂ ਕੋਈ ਨਹੀਂ ਤਰ ਸਕਦਾ, ਗੁਰਮੁਖਾਂ ਦੀ ਸੰਗਤ ਤੋਂ ਬਿਨਾਂ।
ਜਿਸ ਮਸਤਕ ਭਾਗ ਤਿੰਨ ਸਤ ਗੁਰ ਪਾਇਆ,
ਜਿਹਦੇ ਮਸਤਕ ਤੇ ਭਾਗ ਨੇ ਉਹਨੇ ਪੂਰੇ ਸਤਿਗੁਰੂ ਨੂੰ ਪ੍ਰਾਪਤ ਕੀਤਾ, ਉਪਦੇਸ਼ ਨੂੰ ਕਮਾਇਆ ਹੈ।
ਪੂਰੀ ਆਸਾ ਮਨ ਤ੍ਰਿਪਤਾਇਆ,
ਗੁਰੂ ਨੂੰ ਮਿਲ ਕੇ ਮਨ ਦੀ ਆਸਾ ਇੱਛਾ ਪੂਰੀ ਹੋ ਗਈ ਤੇ ਮਨ ਰੱਜ ਗਿਆ ਹੈ।
ਪ੍ਰਭ ਮਿਲਿਆ ਤਾਂ ਚੂਕੀ ਡੰਝਾ,
ਪ੍ਰਭੂ ਜਿੱਦਣ ਪ੍ਰਾਪਤ ਹੋਇਆ ਤੇ ਅੰਦਰ ਹੋਇਆ ਪ੍ਰਕਾਸ਼ ਤੇ ਸਾਰੀ ਡੰਝਾ ਜਿਹੜੀ ਅੰਦਰ ਡੰਝ ਲੱਗੀ ਹੋਈ ਸੀ, ਅੰਦਰ ਇੱਕ ਚਿਤਵਣੀ, ਇੱਕ ਯਾਨੀ ਕਿ ਮਨ ਟਿਕਦਾ ਨਹੀਂ ਸੀ, ਉਹ ਸਾਰੀ ਭਟਕਣਾ ਖਤਮ ਹੋ ਗਈ ਹੈ।
ਨਾਨਕ ਲੱਦਾ ਮਨ ਤਨ ਮੰਜਾ,
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਮਨ ਤੇ ਤਨ ਦੇ ਵਿੱਚੋਂ ਹੀ ਲੱਭਾ ਹੈ, ਉਹਦੇ ਵਿੱਚ ਹੀ ਪ੍ਰਾਪਤੀ ਹੋਈ ਹੈ ਜੀ।
ਆਸਾ ਮਹੱਲਾ ਪੰਜਵਾਂ ਪੰਚ ਪਦੇ,
ਗੁਰਦੇਵ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਪੰਜ ਪਦਿਆਂ ਵਾਲੇ ਸ਼ਬਦ ਉਚਾਰਦੇ ਹਨ।
ਪ੍ਰਥਮੇ ਤੇਰੀ ਨੀਕੀ ਜਾਤ,
ਮਹਾਰਾਜ ਕਿਰਪਾ ਕਰਦੇ ਹਨ, ਗੁਰੂ ਸਾਹਿਬ ਜੀ ਰਹਿਮਤਾਂ ਵਰਤਾਉਂਦੇ ਹਨ। ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮਨੀਏ ਪਾਂਤ, ਤ੍ਰਿਤੀਆ ਤੇਰਾ ਸੁੰਦਰ ਥਾਨ, ਬਿਗੜ ਰੂਪ ਮਨ ਮਹਿ ਅਭਿਮਾਨ, ਸੋਹਣੀ ਸਰੂਪ ਸੁਜਾਨ ਵਿਚੱਖਣ, ਅਤ ਕਰਬੈ ਮੋਇ ਫਾਕੀ ਤੂੰ ਰਹਾਉ, ਅਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ ਪੂਜਾ ਤਿਲਕ ਲਾਲ, ਗੱਲੀ ਗਰਬੈ ਮੁਖ ਗੋਵਹਿ ਗਿਆਨ, ਸਭ ਵਿਦ ਖੋਈ ਲੋਭ ਸਵਾਨ, ਕਾਪਰ ਪਹਿਰੈ ਭੋਗੈ ਭੋਗ, ਆਚਾਰ ਕਰੈ ਸੋਭਾ ਮਹਿ ਲੋਗ, ਚੋਵਾ ਚੰਦਨ ਸੁਗੰਧ ਵਿਸਥਾਰ, ਸੰਗੀ ਖੋਟਾ ਰੋਧ ਚੰਡਾਲ, ਅਵਰ ਜੋਣ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਖਦਾਰੀ, ਸੋਇਨਾ ਰੂਪਾ ਤੁਝ ਪੈਦਾਮ, ਸ਼ੀਲ ਵਿਗਾਰਿਓ ਤੇਰਾ ਕਾਮ। ਇਹ ਮਹਾਰਾਜ ਕਹਿ ਰਹੇ ਨੇ ਦੇਹੀ ਬਾਰੇ ਕਿ ਦੇਹ ਜਿਹੜੀ ਸੁੰਦਰ ਮਿਲੀ ਹੈ। ਆਰੰਭ ਦੇ ਵਿਚ ਫਿਰ ਸ਼ੁਰੂ ਤੋਂ ਆਪਾਂ ਇਹਦੀ ਵਿਚਾਰ ਸ਼ੁਰੂ ਕਰਦੇ ਹਾਂ, ਪਹਿਲੇ ਅੰਕ ਤੋਂ ਜਿਹੜਾ ਹੈ ਪੜ੍ਹਨਾ ਕਰੋ ਜੀ।
ਆਸਾ ਮਹੱਲਾ ਪੰਜਵਾਂ ਪੰਚ ਪਦੇ, ਪ੍ਰਥਮੈ ਤੇਰੀ ਨੀਕੀ ਜਾਤ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਦੇਹੀ, तेरी जात बड़ी नेकी सोहनी है, परमात्मा ने तेनू बड़ी रीझ नाल मनुखा जन्म नू बनाया है।
दुतिया तेरी मनिए पात।
दूजी गल सारिया जूना दे विच तेनू विशेष मनिया गया है।
प्रीतिया तेरा सुंदर थान।
तीजे नंबर ते तेरा रहन सहन बहुत सोहना है।
बिगड़ रूप मन मैं अभिमान।
बस हे काया तेरे विच इको ही दोष है, तू अपना आप बिगाड़ लिया भी अभिमानी बड़ी। शीशे दे अगे खलो के बस आकड़ के कहना, तेरे वर्गा मुंह नक किसे दा नहीं, तेरे वर्गा सिर किसे दा नहीं, तेरे वर्गे हाथ तेरे वर्गियां अखां किसे दियां नहीं। बस इस अहंकार ने तेरी सुंदरता विच मिट्टी पा दिती है।
सोहनी स्वरूप सुजान विचखन।
बहुत सोहनी है ते सोहने रूप वाली ते सोहनिया अखां वाली है।
अत गर्भ है मोहे फाकी तू।
विश्राम देख के कहंदे तेरा दोष इको ही, तू आकड़ आकड़ के तुरनी है भी तेरे वर्गा होर कोई नहीं, तू हंकार दे विच फसी हुई है।
अत सूची तेरी पाक साल।
तेरा खाना पीना भी बड़ा सुचा है, मनुखा दे दा भावे हुण कोई कुछ खाई जाए पशुआं वाला, पर तेरा जिहड़ा परमेश्वर ने खाण वाली चीज बनाई हो यही है जिहड़ी चीज धरती विचों पैदा हुंदी है, ओ बड़ी सुची है जी।
कर इसनान पूजा तिलक लाल।
तू बड़े सोहने इशनान करके ते तिलक ला के पूजा करन दी जाच भी सिख लेंदी है।
गली गर्भ है मुख गोवै ज्ञान।
पर चार अखर पढ़ के तेनू चार गल्लां हो जान ते फिर भी तू हंकार विच फसदी है।
सब बिद खोई लोभ सुआन।
इस तरह तेरे अंदर हे काया जिहड़ा लोभ रूपी कुत्ता रहिंदा उहने सारी तेरी जिहड़ी जीव जिहड़ी पूंजी सी ओनू गवा दिता है।
कापर पहरे भूगे भोग।
बड़े सोहने कपड़े पाउन विच शौक रखनी है ते बड़े भोग भोगदी है।
आचार करहे शोभा में लोग।
लोकां दे विच अपने आप नू बड़े उच्चे आचार वाली ते शोभा वाली पेश कर दी है।
चोआ चंदन सुगंध विस्तार।
चोआ ते चंदन कई सेंट आदिक विस्तार करके लौंदी है।
संगी खोटा क्रोध चंडाल।
पर तेरे नाल दा संगी जेड़ा तेरे विच क्रोध चंडाल वसदा ओ तेनू क्रूप कर देंदा है।
अवर जून तेरी पनिहारी।
बाकी जिन्निया जूना ने 84 लाख तेरा पानी भरन वालिया हन।
इस धरती मैं तेरी सिकदारी।
इस जमीन ते तू सारिया शरीरां तो जोना तो सरदार उते है।
सोयना रूपा तुझ पहदाम।
तेरे कुल सोयना चांदी ते होर माया आदिक भी है।
सील बिगारियो तेरा काम।
पर तेरे अंदर जिहड़ी सील बिगारियो तेरे उस कंजूस सुभा ने जिहड़ा नाम नहीं जपदा जेड़ा आलसी है उन्हें तेरा काम बिगाड़ दिता है।
जां को दृष्ट मया हर राय।
पर जिदे जिस काया दे उत्ते वैगुरु परमात्मा दी दृष्टि नजर पै जांदी है।
सा बंदी ते लई छडाए।
सा बंदी ते लई छडाए। उस नू बंधन तो छुड़ा लिया परमेश्वर वैगुरु ने।
साध संग मिल हर रस पाया।
इस काया ने जे साध संगत कर ली गुरमुखां दी संगत कीती है ते उन्हें हरी दा रस नाम रस प्राप्त कर लिया है।
कहो नानक सफल ओह काया।
गुरु अर्जन देव सच्चे पातशाह कहिंदे सफल है ओह काया। इत्थे आके दस्या भी किहदी गल कर रहे ने, ऊपर सिर्फ विस्तार कीता ते काया दी विचार करदे हन।
सब रूप सब सुख बने सुहागन।
जेड़ी काया गुरु दे हुकम विच चलदी ए गुरु नू शरीर जेड़ा गुरमुख सौंप दिंदा है ओदे सारे रूप सोहने बन जांदे ने और ओ सुहागन बन जांदी है।
अत सुंदर विचखण तू रहाओ दूजा।
दूजे रहाओ विच जवाब दिंदे ने ओ काया जेड़ी गुरु दर ते आ गई गुरु दा हुक्म मनदी ए ओनू ज्ञान दियां अखां मिलदियां ने सोहने सुभाव वाली बन जांदी सुंदरता। एदे विच महाराज काया दी सारी व्याख्या करदे हन। भुल्लां दी खिमा जी। वाहिगुरु जी का खालसा वाहिगुरु जी की फतेह।